ਭਗਵਾਨ ਦਾ ਲਕਸ਼ਣ ਉਤਪਤੀ ਚੈ ਵਿਨਾਸ਼ਨ ਚੈ ਭੂਤਾਨਾਂ ਗਤੀ ਮਾਂ ਗਤੀ ਵਿਤੀ ਵਿਦਿਆਵਾਂ ਵਿਦਿਆ ਚੈ ਸਾ ਵਾਚੇ ਭਗਵਾਨ ਇਤੀ ਦੋਹਰਾ ਨਿਜਾਤਮ ਗਿਆਨ ਤੇ ਹੈ ਪ੍ਰਤੀਤ ਜਾਂ ਖੇਦ ਨਸ਼ੈ ਸੁਤਾਂ ਕੇ ਬੋਧ ਤੈ ਜੈ ਪਾਸ਼ਤ ਮੁਨਿਵੇਦ ਜਗ ਮੋਹ ਮੈਂ ਬ੍ਰਹਮ ਮੈਂ ਅਹੰ ਬ੍ਰਹਮ ਗਿਆਨ ਸੋ ਤੋਂ ਕੂਸ਼ਿਸ਼ ਮੈਂ ਕਹਿਓ ਨਹਿ ਪਾਏ ਕੋ ਆਨ ਏ ਸ਼ਿਸ਼ ਆਪਣੇ ਆਤਮ ਸਵਰੂਪ ਕੇ ਅਗਿਆਨ ਤੇ ਜਗਤ ਰੂਪੀ ਖੇਦ ਪ੍ਰਤੀਤ ਹੋਵੇ ਹੈ ਸੋ ਆਤਮ ਗਿਆਨ ਤੇ ਮਿਟੇ ਹੈ ਜੋ ਵਸਤੂ ਜਾਂ ਕੇ ਅਗਿਆਨ ਤੇ ਪ੍ਰਤੀਤ ਹੋਵੇ ਸੋ ਤਾਂ ਕਿ ਗਿਆਨ ਤੇ ਮਿਟੇ ਹੈ ਜਾਂ ਨਿਜਮ ਹੈ ਜੈਸੇ ਰਜੂ ਕੇ ਅਗਿਆਨ ਤੇ ਸਰਵ ਪ੍ਰਤੀਤ ਹੋਵੇ ਹੈ ਸੋ ਰਜੂ ਕੇ ਬੋਧ ਤੇ ਮਿਟੇ ਹੈ ਤੈਸੇ ਆਤਮ ਗਿਆਨ ਤੇ ਜਗਤ ਮਿਟੇ ਹੈ ਸੋ ਆਤਮ ਗਿਆਨ ਹੁਣ ਕਹਿ ਦਿਆ ਜਗਤ ਤੇਰੇ ਵਿਖੇ ਤੀਨ ਕਾਰਨ ਹੈ ਹੀ ਨਹੀਂ ਕਾਹੇ ਤੇ ਮਿਥਿਆ ਹੈ ਜੋ ਮਿਥਿਆ ਵਸਤੂ ਹੋਵੇ ਸੋ ਅਧਿਸ਼ਠਾਨ ਕੀ ਹਾਨੀ ਨਹੀਂ ਕਰੇ ਹੈ ਜੈਸੇ ਮਰੀਚ ਕਾ ਕਾਂ ਜੋ ਜਲ ਹੈ ਸੋ ਪ੍ਰਿਥਵੀ ਕੋ ਗੀਲੀ ਨਹੀਂ ਕਰੇ ਹੈ ਤੈਸੇ ਜਗਤ ਪ੍ਰਤੀਤ ਵੀ ਹੋਵੇ ਹੈ ਪਰੰਤੂ ਮਿਥਿਆ ਹੈ ਕੁਛ ਮੇਰੀ ਹਾਨੀ ਕਰਨ ਵਿਖੇ ਸਮਰਥ ਹੈ ਨਹੀਂ ਪਰ ਮੈਂ ਸੱਚੇ ਆਨੰਦ ਸਰੂਪ ਬ੍ਰਹਮ ਹੂੰ ਐਸਾ ਜੋ ਨਿਸ਼ਚੇ ਤਾਪ ਕਾ ਨਾਮ ਗਿਆਨ ਹੈ ਸੋਈ ਮੋਕਸ਼ ਕਾ ਸਾਧਨ ਹੈ ਔਰ ਕੋਈ ਨਹੀਂ ਸੋ ਗਿਆਨ ਹਮਨੇ ਪ੍ਰਥਮ ਉਪਦੇਸ਼ ਕਰ ਦਿਆ ਦੋਹਾ ਕਰਮ ਭਾਸ਼ਣ ਤੇ ਨਹੀਂ ਜਗਨ ਦਾਨ ਤਮ ਨਾਸ਼ ਅੰਧਕਾਰ ਜਿਮ ਗਿਹੇ ਮੈਂ ਨਸ਼ੇ ਨੂੰ ਬਿਨ ਪ੍ਰਕਾਸ਼ ਅੰਧਕਾਰ ਰਾਤ ਹਨੇਰਾ ਗਿਹ ਕਰ ਔਰ ਤਮ ਗਿਆਨ ਗਿਆਨ ਮੁਕਤੀ ਦਾ ਹੇਤੂ ਹੈ ਹੇ ਸ਼ੇਸ਼ ਜਗਤ ਕਾ ਨਦਾਨ ਕਈ ਉਪਾਦਨ ਕਾਰਨ ਤਾਂ ਕਈ ਅਗਿਆਨ ਹੈ ਤਾਂ ਗਿਆਨ ਕੇ ਨਾਸ਼ ਤੇ ਜਗਤ ਕਾ ਆਪ ਹੀ ਨਾਸ਼ ਹੋ ਜਾਵੇ ਹੈ ਕਾਹੇ ਤੇ ਉਪਾਦਨ ਕੇ ਨਾਸ਼ ਹੋਏ ਪਿੱਛੇ ਕਾਰਜ ਰਹੇ ਨਹੀਂ ਹੈ ਤਾਂ ਅਗਿਆਨ ਕਾ ਨਾਸ਼ ਕੇਵਲ ਗਿਆਨ ਕਰਕੇ ਹੈ ਕਰਮ ਔਰ ਉਪਾਸ਼ਨ ਕਰਕੇ ਨਾਸ਼ ਹੋਇਆ ਨਹੀਂ ਕਾਹੇ ਤੇ ਅਗਿਆਨ ਕਾ ਵਿਰੋਧੀ ਗਿਆਨ ਹੈ ਕਰਮ ਉਪਾਸ਼ਨ ਵਿਰੋਧੀ ਨਹੀਂ ਦ੍ਰਿਸ਼ਟਾਂਤ ਜੈਸੇ ਗ੍ਰਹਿ ਕੇ ਵਿਖੇ ਜੋ ਅੰਧਕਾਰ ਹੈ ਸੋ ਕਾਹੂ ਕਿਰਿਆ ਸੂ ਦੂਰ ਹੋਵੇ ਨਹੀਂ ਕੇਵਲ ਪ੍ਰਕਾਸ਼ ਸੇ ਦੂਰ ਹੋਵੇ ਹੈ ਤੈਸੇ ਗਿਆਨ ਰੂਪੀ ਜੋ ਅੰਧਕਾਰ ਹੈ ਸੋ ਗਿਆਨ ਰੂਪੀ ਪ੍ਰਕਾਸ਼ ਸੇ ਦੂਰ ਹੋਵੇ ਹੈ ਔਰ ਕਾਹੂ ਸਾਧਨ ਸੇ ਨਹੀਂ ਅਹੰ ਬ੍ਰਹਮਾਸਮੀ ਅਸੰਗ ਭੋਗ ਲਕਸ਼ਮੀ ਅਹੰ ਬ੍ਰਹਮ ਅਕਰੇ ਨਿਸੰਗ ਖਾਹੋ ਬਕਰੇ ਕਈ ਐਸਾ ਗਿਆਨ ਬਣਾ ਲੈਂਦੇ ਹੈ ਪਰ ਇਹਨਾਂ ਪੰਗਤੀਆਂ ਦਾ ਭਾਵ ਨਹੀਂ ਸਮਝਦੇ ਸੋ ਇਹ ਜਿਹੜੇ ਖੱਪਰ ਪੰਥੀ ਹੈ ਉਹਨਾਂ ਨੇ ਇਸ ਤਰ੍ਹਾਂ ਮੰਤਰ ਆਪਣੇ ਬਣਾਏ ਹੋਏ ਹੈ ਨਾਸਤਕ ਲੋਕਾਂ ਨੇ ਦੋਹਾ ਪਾਸ਼ੋ ਸ਼ਸ਼ ਉਪਦੇਸ਼ ਮੈਂ ਜਗ ਭੰਜਕ ਯਤਾਰ ਜੋ ਜਾਂ ਮੈਂ ਸੰਸ਼ੇ ਰਹਿਓ ਸੋ ਤੂੰ ਪੁੱਛ ਵਿਚਾਰ ਭੰਜਕ ਮੈਨੇ ਨਾਸ ਕਰਨ ਵਾਲਾ ਸ਼ੇਸ਼ ਆਵਾਜ਼ ਚੌਕ ਗਈ ਉਹ ਭਗਵਾਨ ਜੋ ਕੁਛ ਤੁਮ ਭਾਸ਼ਿਓ ਸੋ ਸਭ ਸਤ ਜਾਣ ਹੀ ਰੱਖਿਓ ਜਗ ਨਦਾਨ ਅਗਿਆਨ ਵਖਾਨਿਓ ਤਾਂ ਕੋ ਪੰਜਕ ਗਿਆਨ ਪਛਾਨਿਓ ਗਿਆਨ ਰੂਪ ਵਰਣਨ ਪੁਨ ਕੀਨਾ ਜਗ ਮਿਥਿਆ ਸੋ ਮੈਂ ਕਲ ਚੀਨਾ ਸੁਖ ਸਰੂਪ ਆਤਮ ਪ੍ਰਕਾਸ਼ਿਓ ਦਇਆ ਤਿਹਾਰੀ ਸੋ ਮੋਹਿ ਪਾਸਿਓ ਪੁਨ ਪਾਸ਼ੋ ਤੂੰ ਬ੍ਰਹਮ ਸਵਰੂਪਮ ਜੈ ਮੈਂ ਲਖਿਓ ਨਾ ਤੇਦਾ ਰੂਪਮ ਜਾ ਮੈਂ ਮੋਹੇ ਸ਼ੰਕ ਏਕ ਸ਼ੰਕਾ ਏਕ ਆਵੈ ਜੀ ਬ੍ਰਹਮ ਕੋ ਭੇਦ ਜਨਾਵੈ ਤੇ ਜੀਵ ਤੇ ਬ੍ਰਹਮ ਦੇ ਭੇਦ ਨੂੰ ਜਣਾਉਣਾ ਭੇਦ ਨੂੰ ਪੈਦਾ ਕਰਦਾ ਸ਼ੰਕਾ ਪੈਦਾ ਕਰਦਾ ਟੀਕਾ ਹੇ ਭਗਵਾਨ ਆਪਨੇ ਜੋ ਕਹਾ ਸੋ ਮੈਂ ਆਪਕੇ ਵਚਨ ਸੱਚ ਜਾਣੂ ਹੂੰ ਆਪਨੇ ਕਿਹਾ ਜੋ ਜਗਤ ਕਾ ਕਾਰਨ ਅਗਿਆਨ ਹੈ ਤਾਂ ਅਗਿਆਨ ਕੇ ਨਾਸ਼ ਕਰਕੇ ਜਗਤ ਕੀ ਨਿਵਰਤੀ ਗਿਆਨ ਕਰਕੇ ਹੋਇਆ ਹੈ ਸੋ ਵਾਰਤਾ ਮੈਂ ਜਾਣੀ ਉਹ ਗਿਆਨ ਕਾ ਸਵਰੂਪ ਆਪਨੇ ਕਹਾ ਜਗਤ ਮਿਥਿਆ ਹੈ ਜੀਵ ਅਨੰਦ ਸਵਰੂਪ ਹੈ वो ब्रह्म से भिन्न नहीं किंतु ब्रह्म रूप है, ऐसे निश्चय का नाम ज्ञान है। ताकि मिलकर जगत मिथ्या है और जीव आनंद स्वरूप है, यह वार्ता में जानी, परंतु जीव ब्रह्म दोनों एक है यह वार्ता नहीं जानी। कार्य से जीव ब्रह्म के भेद को जन आवने वाली शंका मेरे हृदय में फुरे है, अब शंका की चौपाई। कौन पाप का हूं मैं करता, जन्म मरण और सुख दुख तरता धारण करने वाला, और अनेक पौत जग पास है, चहूं ज्ञान अज्ञान जो नासै, जो जाते विपरीत स्वरूपा, ताकू ब्रह्म कह तुमने कूपा, कहो एक ता कैसे जानू, रूप विरुद्ध ये पहचानू। टीका है, भगवान मैं पुण पाप का करता हूँ और तिन का जो फल जन्म मरण और सुख दुख तिसको धारण करू हूँ, और नाना प्रकार का जगत मेरे विखे प्रतीत होवे है, और जगत का कारण जो ज्ञान है, ताकि दूर करने को मैं ज्ञान चाहूं, और ब्रह्म विषय ना पुण है ना पाप है ना जन्म है ना मरण है ना सुख है ना दुख है, और कोई कलेश ब्रह्म विखे नहीं, और ज्ञान की इच्छा नहीं, जहाँ से ब्रह्म का और मेरा स्वरूप पर विरुद्ध है, जहाँ से दोनों की एकता बने नहीं, जद भी मेरे विखे भी जन्म आदि संसार परमार्थ करके है नहीं, तथा भी मिथ्या जो जन्म आदि है वो मेरे को भ्रांति से प्रतीत होवे है, और ब्रह्म मैं नहीं, जहाँ से इतना भेद है एकता बने नहीं, और शंका की चौपाई। सुनो गुरु दूजो पुन संसो, जी ब्रह्म एकत्व परनंसो, एक वृक्ष में समुद्र पक्ष पंछी, फल को गय एक दूजो स्वच्छी, भोग रहत प्रकाश संगा, वेद वचन कह कहत प्रसंगा, वेद वचन जय कहत प्रसंगा, कर्म पाशन पुनः पाख, जी ब्रह्म जाते द्वै रख। टीका है, गुरु मेरे एक और संशय है, सो आप सुनो, कैसा यह संशय है, जान सुन, जी ब्रह्म की एकता का निश्चय पर नशय कहिए दूर हो जावे, तो संशय में आपको कहूँ, आप सुन कर ते संशय को कू दूर करो। वेद विखे मैंने ऐसे देखा है, एक बुद्धि रूपी वृक्ष में दो पक्षी हैं, तो दोनों समान है, तिन विखे एक तो कर्म के फल हो गए है, एक स्वच्छ कहिए शुद्ध है, भोगरा तो असंग है, और ना भोगने वाले को प्रकाशे है, यहाँ के विषय एक भोगने वाला जीव प्रतीत हो गए है, और दूसरा परमात्मा प्रतीत हो गए है, जानते उनकी एकता बने नहीं, और वेद के विषय कर्म और उपासना बहुत प्रकार के कहे हैं, सो जीव ब्रह्म की एकता विखे निष्फल हुए जावेंगे। काहे ते जो आप जीव ब्रह्म की एकता कहो हो, तो ब्रह्म विखे जीव के स्वरूप को अंतर्भाव कहो हो, अथवा जीव विखे ब्रह्म के स्वरूप को अंतर्भाव कहो हो, जो कदाचित ब्रह्म विखे जीव के स्वरूप को अंतर्भाव कहोगे, तो जीव को ब्रह्म रूप होने ते अधिकारी का अभाव होवेगा, जहाँ से कर्म और उपासना निष्फल हो जाएंगे, और जो जीव विखे ब्रह्म के स्वरूप का अंतर्भाव कहोगे, तो ब्रह्म जीव रूप होने ते जाकि उपासना करिए है, ताँ अपास का अभाव होवेगा, उपासना वाले जहाँ ते उपासना निष्फल होवेगी, और कर्म का फल देने वाला जो परमात्मा, तं का अभाव होवेगा, जहाँ ते कर्म निष्फल होवेंगे। और मीमांसक जो जैमिनी के मत दे कहे हैं, कर्म ही ईश्वर है, तेस्ते ही फल होवे है, सो वार्ता सुनिचिन नहीं, काहे ते जो कर्म है वो जड़ है, तिनको फल देने का समर्थ बने नहीं, जहाँ दे कर्म का फल ईश्वर ही देवे है, जहाँ रीति से परमात्मा और जीव की एकता बने नहीं। प्रश्न चलिया है, श्री गुरु बात चौपे, सुनो शेष एक कहूं विचारा, वह जानते शंका निस्तारा, निवेड़ा होवेगा शंके का, कटाकाश एक जल आकाश, मेघाकाश महाकाश, चारी भेद जे नव के जाना, उन चेतन के तथा पशन, एक उटास जीव पुन करिए, ईश ब्रह्म ये जाने रहिए। جب ان کو تم روپ پشان نشانکا تب ہی سم سب پان جانتے سن ان کو اب پیدا نشہ سنت جنما دکھ کھیدا ٹیکا جو تیرے کو شنکا ہوئی ہے تس کا نستار کہیے نراکرن کھنڈن جانتے ہو گئے سو وچار میں کہوں ہوں تم سن جیسے آکاش میں چار پیر ہیں کٹا کاش ہے اور جلا کاش ہے اور میگا کاش ہے اور مہاکاش ہے تیسے ایک چیتن کے چار پیر ہیں یہ کوٹست ہے اور جیو ہے اور ایشور ہے اور برہم ہے یہ چاری پیر کاش کی نئے چیتن لکھے ہیں یہ شیش جب ان کے سوروپ کو پلی پرکار سے پچھانے گا تب اپنی شنکا کو شنکا کا تم آپ ہی سمادھان جان دے گا جانتے میں ان کا سوروپ ورنن کروں ہوں تم سن جان کو سن کے سنسے رہت گیان ہوئے کہ جنمادک دکھ کا ناس ہو گئے گا آج کٹ آکاش ورنن دوہا جل پورت کٹ کو جو دے جتنے نو اوکاش جو تین پن پنڈت کہے تاکو کٹ آکاش اوکاش جگہ دینی جل نل پورت میں نہیں پریا ٹیکا ہے شیر جل پرے کٹ کو جتنا آکاش اوکاش دیوے ہے تتنے آکاش کو پنڈت جن کٹ آکاش کہے ہیں ہاتھ جل آکاش ورنن دوہا جل پورت کٹ میں جو پن ہے نب کو آکاش کٹا کا جت بگ جن پاشت جل آکاش جت میں نے سہت ٹیکا ویش جل میں پریا جو کٹ ہے تاکہ وکھے نشتر آدی سہت آکاش کا پرتیبمب ہو گیا ہے سو آکاش کا پرتیبمب اور کٹا کاش دونوں ملے ہوئے جل آکاش کہیے ہے جا کے وکھے کوئی شنکا کرے ہے آکاش کا پرتیبمب نہیں ہوئے ہے کنتو کیول نچتر آدکن کا ہی پرتیبمب ہوئے ہے کاہے تے آکاش روپ کر کے رہتا ہے اور روپ والے پدارتھ کا پرتیبمب ہوئے ہے جانتے آکاش کا پرتیبمب بنے نہیں ایسی شنکا کرے ہے تاکہ سمادھان کا دوہا جو جل میں آکاش کو نہ پرتیبمب لکھائے تھوڑے میں گمبھیرتا ہے پرتیت کے پائے جانتے جل میں بیوم کو لکھیا پاس جان روپ رہت جن شبد تہ پرتی تنی کو پان گمبھیرتا میں نے ڈونگا بیوم میں نے آکاش پرتی تنی پرتی تنی جڑی ہے الٹی آواز دوہری آواز ان پرتی تنی کہہ دے جویں آکاش کے چار پیر ہے کٹاکاش جلاکاش میگا آکاش مہاکاش تیسے چیتن کے چار پیر ہے کوٹاست جیو ایشر برہم بگ جن جڑے بدھیمان نشتر آدک تارے ویوم آکاش پرتی تنی الٹی آواز یا دوری آواز جڑی ہے پرتی تنی جڑی ہے دوہری آواز ٹیکا جو جل وکھے آکاش کا پرتیبمب نہیں ہوگا تو گوڈے گوڈے پرنام جل وکھے منوچ پرنام گمبھیرتا کی جو پرتیتی ہوئے ہے سو نہیں ہوئی چاہیے جانتے آکاش کا پرتیبمب انگیکار کرنا یوگ ہے اور جو کہے ہے روپ رہت پدارتھ کا پرتیبمب نہیں ہوئے ہے تو ابھی نجم نہیں کاہے تے روپ رہت جو شبد ہے کان کی پرتیت نہیں ہوئے ہے سو شبد کا پرتیبمب ہے جانتے روپ رہت جو آکاش ہے تا کا بھی پرتیبمب بنے ہے میگم آکاش اپاس یوگتم جتر جتر جلم تتر تتر اپاسم برتتے کتا اسات درشٹی کرتوات آپ میگا آکاش ورنن دوہا جو میگا آکاش دے پن تا میں آپاس تین دونوں کو کہتا ہے بدھ جن میگا آکاش ٹیکا میگ جو بادل تین کو جو آکاش اوکاش دیوے ہے اور میگ کے جل میں جو آکاش کا پرتیبمب ہے تین دونوں کو میگا آکاش کہے ہے جان کے وکھے کوئی شنکا کرے ہے جو میگ تو آکاش وکھے ہے تین میں جل اور آکاش کا پرتیبمب دیکھے بنا کیسے ਜਾਣੇ ਜਾਵੇ ਹੈ ਤਾਂ ਕਸਮਾ। ਦੋਹਾ ਬਰਨਤ ਮੇਗ ਅਨੰਤ ਜਲ ਉਦਕ ਸਹਿਤ ਇਹੇਤ ਤਕ ਨਹਿ ਨਵ ਪਾਸ ਮਿਨ ਹਿਮ ਪ੍ਰਤੀਬਿੰਬ ਸਮੇਤ। ਉਦਕ ਨਾਮ ਜਲ ਦਾ, ਦਕ ਨਾਮ ਵੀ ਜਲ ਦਾ ਹੈ। ਸੰਕਲਪਾ ਵਿਕਲਪਾ ਮਨਾ, ਕਲਪ ਕਲਪ ਨੂੰ ਮਨ ਕਹਿੰਦੇ, ਠੀਕ ਆ। ਜਦ ਵੀ ਮੇਘ ਵਿਖੇ ਜਲ ਔਰ ਆਕਾਸ਼ ਦਾ ਪ੍ਰਤੀਬਿੰਬ ਪ੍ਰਤੱਖ ਨਹੀਂ ਹੈ, ਤਥਾਪੀ ਅਨੁਮਾਨ ਕਰਕੇ ਜਾਣੇ ਜਾਵੇ ਹੈ ਮੇਘ ਜੋ ਜਲ ਕੀ ਬ੍ਰਿਸ਼ਟੀ ਕਰੇ ਹੈ, ਜਾਂ ਤੇ ਐਸਾ ਅਨੁਮਾਨ ਹੋ ਗਿਆ ਹੈ ਜੋ ਮੇਘ ਵਿਖੇ ਜਲ ਹੈ, ਸੋ ਮੇਘ ਵਿਖੇ ਜਲ ਨਾ ਹੋਣੇ ਨਾ ਹੋਵੇ, ਜਲ ਨਾ ਹੋਵੇ ਤਾਂ ਜਲ ਕੀ ਬ੍ਰਿਸ਼ਟੀ ਮੇਘ ਸੇ ਨਹੀਂ ਹੋਵੇ, ਔਰ ਮੇਘ ਵਿਖੇ ਜਲ ਹੈ ਸੋ ਆਕਾਸ਼ ਕੇ ਪ੍ਰਤੀਬਿੰਬ ਸਹਿਤ ਹੈ, ਕਾਹੇ ਤੈਨ ਜੋ ਜਲ ਹੋ ਗਿਆ ਹੈ ਸੋ ਆਕਾਸ਼ ਕੇ ਪ੍ਰਤੀਬਿੰਬ ਬਿਨਾਂ ਨਹੀਂ ਹੋਵੇ ਹੈ, ਜਾਂ ਤੇ ਮੇਘ ਵਿਖੇ ਜੋ ਜਲ ਹੈ ਸੋ ਵੀ ਆਕਾਸ਼ ਕੇ ਪ੍ਰਤੀਬਿੰਬ ਵਾਲਾ ਹੈ। ਇਸ ਰੀਤੀ ਸੇ ਮੇਘ ਵਿਖੇ ਜਲ ਔਰ ਆਕਾਸ਼ ਕੇ ਪ੍ਰਤੀਬਿੰਬ ਕਾ ਅਨੁਮਾਨ ਹੋਵੇ ਹੈ, ਉਦਕ ਔਰ ਤੱਕ ਜੇ ਦੋਨੋਂ ਜਲ ਕੇ ਨਾਮ ਹੈ। ਆਤਮਾ ਆਕਾਸ਼ ਵਰਣ ਦੋ, ਬਾਹਰ ਪੀ ਤਰੇਕ ਰਸ ਵਿਆਪਕ ਜੋ ਨਵ ਰੂਪ, ਮਹਾਕਾਸ਼ ਕੂ ਕਹਿ ਕੋਬਦ ਬੁੱਧੀ ਅਨੂਪ। ਟੀਕਾ ਬਾਹਰ ਔਰ ਪੀਤਰ ਸਾਰੇ ਇੱਕ ਰਸ ਵਿਆਪਕ ਜੋ ਨਵ ਕਹੀਏ, ਆਕਾਸ਼ ਦਾ ਸਰੂਪ ਹੈ ਤਾਂ ਗੁਣਰੂਪ ਕਹੀਏ, ਅਦਭੁਤ ਬੁੱਧੀ ਵਾਲੇ ਪੰਡਿਤ ਮਹਾਕਾਸ਼ ਕਹੇ ਹੈ। ਦੋਹਾ ਚਤੁਰ ਪੌਂਤ ਨਵ ਕੇ ਕਹੇ ਲਕਸ਼ਣ ਸ਼ਰਤੀ ਅਨੁਸਾਰ, ਅਵਚੇਤਨ ਕੇਸ਼ੇ ਸਨ ਜਾਂ ਸੁਣ ਲਹੇ ਵਿਚਾਰ। ਟੀਕਾ ਹੇ ਸ਼ੇਸ਼ ਚਾਰ ਪ੍ਰਕਾਰ ਕੇ ਆਕਾਸ਼ ਕੇ ਲਕਸ਼ਣ ਕਹੇ, ਅਬ ਚਾਰੀ ਪੌਂਤ ਕੇ ਚੇਤਨ ਕੇ ਲਕਸ਼ਣ ਸੁਣ ਜਾਂ ਕੇ ਸੁਣੇ ਤੇ ਵਿਚਾਰ ਕਰੀਏ, ਵਿਚਾਰ ਕਾ ਫਲ ਗਿਆਨ ਪ੍ਰਾਪਤ ਹੋਵੇ। ਹੱਥ ਕੂਟਸਥ ਕੂਟਸਥ ਵਰਣਨ ਦੋਹਾ, ਮਤੀ ਜਾਂ ਵਿਅਸ਼ਟੀ ਅਗਿਆਨ ਕੋ ਅੱਧੇ ਸਥਾਨ ਚਤਨ, ਚੇਤਨ ਹੈ ਸੋ ਕੂਟਸਥ ਕਰੀਏ ਹੈ, ਜਾਂ ਪਕਸ਼ ਮੈਂ ਬੁੱਧੀ ਸਹਿਤ ਚੇਤਨ ਜੀਵ ਹੈ ਤਾਂ ਪਕਸ਼ ਮੈਂ ਬੁੱਧੀ ਕਾ ਦਿਸ਼ਾਨ ਕੂਟਸਥ ਹੈ, ਔਰ ਜਾਂ ਪਕਸ਼ ਮੈਂ ਵਿਅਸ਼ਟੀ ਅਗਿਆਨ ਸਹਿਤ ਚੇਤਨ ਜੀਵ ਕਹੀਏ ਹੈ ਤਾਂ ਪਕਸ਼ ਮੈਂ ਵਿਅਸ਼ਟੀ ਅਗਿਆਨ ਕਾ ਜੋ ਅਧਿਸ਼ਠਾਨ ਹੈ ਸੋ ਕੂਟਸਥ ਕਹੀਏ ਹੈ, ਜਾਂ ਸਥਾਨ ਵਿਖੇ ਜਿਹ ਸਿਧਾਂਤ ਹੈ ਜੀਵਪਣੇ ਕਾ ਜੋ ਵਿਸ਼ੇਸ਼ਣ ਹੈ ਤਾਂ ਕਿ ਅਧਿਸ਼ਠਾਨ ਕਾ ਨਾਮ ਕੂਟਸਥ ਹੈ ਸੋ ਕੂਟਸਥ ਅਜਨ ਹੈ, ਉਤਪਤੀ ਸੇ ਰਹਿਤ ਹੈ, ਜਾਂ ਕਾ ਅਭਿਪਰਾਏ ਜਹ ਹੈ ਬ੍ਰਹਮ ਸੇ ਨਿਆਰਾ, ਜੈਸੇ ਚਿਦਾ ਭਾਸ ਉਤਪੰਨ ਹੋਵੇ ਹੈ ਤੈਸੇ ਜੈ ਉਤਪੰਨ ਨਹੀਂ ਹੁਆ ਕਿੰਤੂ ਬ੍ਰਹਮ ਰੂਪ ਹੀ ਹੈ, ਜੈਸੇ ਘਟਾਕਾਸ਼ ਮਹਾਕਾਸ਼ ਸੇ ਨਿਆਰਾ ਨਹੀਂ ਹੋਏ ਗਿਆ ਕਿੰਤੂ ਮਹਾਕਾਸ਼ ਰੂਪ ਹੈ, ਜੈ ਜੋ ਕੂਟਸਥ ਹੈ ਸੋਈ ਆਤਮਪਦ ਦਾ ਲਕਸ਼ ਅਰਥ ਹੈ, ਔਰ ਜਾਹੀ ਕੁ ਪਰਤਖ ਕਹੇ ਹੈ ਔਰ ਜਾਹੀ ਕੁ ਨਿਜ ਰੂਪ ਕਹੇ ਹੈ, ਪਰਤਕ ਮੈਨੇ ਪੀਤਰ ਔਰ ਯਹੀ ਜੀਵ ਸਾਕਸ਼ੀ ਹੈ। ਲਕਸ਼ ਦਾ ਮਤਲਬ ਲਕਸ਼ ਦੁਆਰਾ, ਲਕਸ਼ਣਾਂ ਦੁਆਰਾ, ਔਰ ਬਾਕ ਅਰਥ ਬਾਕ ਦੁਆਰਾ, ਔਰ ਜਿਹੀ ਜੀ ਔਰ ਜਿਹੀ ਜੀਵ ਸਾਕਸ਼ੀ ਹੈ। ਅਰਥ ਜੀਵ ਵਰਣਨ ਦੋਹਾ, ਕਾਮ ਕਰਮ ਜੋਤ ਬੁੱਧੀ ਮੈਂ ਜੋ ਚੇਤਨ ਪ੍ਰਤੀਬਿੰਬ, ਕਾਮ ਤੋਂ ਕਾਮਨਾ, ਜੀਵ ਕਹਿ ਵਿਦਵਾਨ ਤੇ ਜਲ ਨਵ ਤੁਲ ਸੁਬਿੰਬ। ਠੀਕ ਆ, ਨਾਨਾ ਕੰਮ ਜੋ ਕਰਮ ਸਹਿਤ ਜੋ ਬੁੱਧੀ ਹੈ ਤਾਂ ਮੈਂ ਜੋ ਚੇਤਨ ਕਾ ਪ੍ਰਤੀਬਿੰਬ ਹੈ ਤਾਂ ਕੋ ਵਿਦਵਾਨ ਕਹੀਏ ਗਿਆਨੀ ਜੀਵ ਕਹੇ ਹੈ, ਸੋ ਕੇਵਲ ਪ੍ਰਤੀਬਿੰਬ ਮਾਤਰ ਕੂ ਜੀਵ ਨਹੀਂ ਕਹੇ ਹੈ, ਕਿੰਤੂ ਜੈਸੇ ਘਟਾਕਾਸ਼ ਸਹਿਤ ਆਕਾਸ਼ ਕੇ ਪ੍ਰਤੀਬਿੰਬ ਕੂ ਜਲਾਕਾਸ਼ ਕਹੇ ਹੈ, ਤੈਸੇ ਸੁਬਿੰਬ ਕਹੀਏ ਬਿੰਬ ਜੋ ਕੂਟਸ ਤਾਂ ਸਹਿਤ ਚਿਦਾਭਾਸ ਕੂ ਜੀਵ ਕਹੇ ਹੈ, ਜਾਂ ਤੇ ਜੈ ਸਿਧਾਂਤ ਹੂਆ ਬੁੱਧੀ ਮੈਂ ਜੋ ਚਿਦਾਭਾਸ ਔਰ ਬੁੱਧੀ ਵਾਧੇ ਸ਼ਾਨ ਚੇਤਨ ਦੋਨੋਂ ਕਾ ਨਾਮ ਜੀਵ ਹੈ। ਦੋਹਾ ਅਧੇ ਸ਼ਾਨ ਕੁਟਸਤੇ ਵੈ ਆਪਾਸ ਬਹਾਲ, ਰਗਤ ਪੁਸ਼ਪੂ ਉਪਰ ਧਰਿਓ ਸਪਟਕ ਹੋਏ ਜਿਮ ਲਾਲ, ਰਗਤ ਪੁਸ਼ ਲਾਲ ਫੁੱਲ ਤੀਤਾ ਪੂਰੋ ਦੋਹੇ ਵਿਖੇ ਬਿੰਬ ਜੋ ਕੁਟਸ ਤਾਂ ਸਹਿਤ ਆਭਾਸ ਨੂੰ ਜੀਵ ਕਹਿਆ ਜਾਂ ਤੇਜਾ ਪ੍ਰਤੀਤ ਹੋਵੇ ਹੈ। ਜੋ ਬੁੱਧੀ ਮੈਂ ਪ੍ਰਤੀਬਿੰਬ ਹੈ ਸੋ ਕੁਟਸਥ ਕਾ ਹੈ ਔਰ ਬਾਹਰ ਕੇ ਬ੍ਰਹਮ ਚੇਤਨ ਕਾ ਨਹੀਂ। ਕਾਹੇ ਤੇ ਜਾਦਾ ਪ੍ਰਤੀਬਿੰਬ ਹੋਵੇ ਸੋ ਬਿੰਬ ਕਹੀ ਹੈ ਸੋ ਕੁਟਸਥ ਬਿੰਬ ਕਹਿਆ ਜਾਂ ਤੇ ਤਾਂ ਕਾ ਪ੍ਰਤੀਬਿੰਬ ਹੈ। ਜੇ ਪ੍ਰਤੀਤੀ ਹੋਵੇ ਹੈ ਸੋ ਜਾ ਦੋਹੇ ਮੈਂ ਪ੍ਰਤੀਪਾਦਨ ਕਰੇ ਹੈ। ਜੈਸੇ ਦੰਡ ਬੜੇ ਲਾਲ ਖੁਸ਼ਕ ਕੇ ਉੱਪਰ ਧਰਿਆ ਜੋ ਸਫੈਦ ਸਫਟਕ ਹੈ ਸਫਟਕ ਮਣੀ ਚਿੱਟੀ ਮਣੀ ਤਾਂ ਕਿ ਵਿਖੇ ਫੂਲ ਕੀ ਲਾਲੀ ਕੀ ਦਮਕ ਹੋਵੇ ਹੈ ਸੋ ਲਾਲ ਫੂਲ ਕਾ ਪ੍ਰਤੀਬਿੰਬ ਹੈ। ਤੈਸੇ ਕੁਟਸਥ ਕੇ ਆਸ਼ਰਤ ਜੋ ਬੁੱਧੀ ਤਾਂ ਕਿ ਵਿਖੇ ਕੁਟਸਥ ਕੇ ਪ੍ਰਕਾਸ਼ ਕੀ ਦਮਕ ਹੋਵੇ ਹੈ। ਜੈਸੇ ਸਫਟਕ ਅਤਿਅੰਤ ਉਜਲ ਹੈ ਤੈਸੇ ਬੁੱਧੀ ਵੀ ਅਤਿਅੰਤ ਸ਼ੁੱਧ ਹੈ। ਕਾਹੇ ਤੇ ਬੁੱਧੀ ਸਤਗੁਣ ਕਾ ਕਾਰਜ ਹੈ ਜਾਂਦੇ ਕੁਟਸਥ ਕੀ ਦਮ ਕਾ ਨਾਮ ਪ੍ਰਤੀਬਿੰਬ ਹੈ ਅਥਵਾ ਬ੍ਰਹਮ ਚੇਤਨ ਕਾ ਪ੍ਰਤੀਬਿੰਬ ਹੈ। ਜੈਸੇ ਮਹਾਕਾਸ਼ ਕਾ ਕੱਟ ਕੇ ਜਲ ਮੈਂ ਪ੍ਰਤੀਬਿੰਬ ਹੋਵੇ ਹੈ ਔਰ ਪੀਤਰ ਕੇ ਆਕਾਸ਼ ਕਾ ਨਹੀਂ। ਕਾਹੇ ਤੇ ਜਿਤਨੀ ਗੰਭੀਰਤਾ ਜਲ ਵਿਖੇ ਪ੍ਰਤੀਤ ਹੋਵੇ ਹੈ ਉਤਨੀ ਗੰਭੀਰਤਾ ਪੀਤਰ ਕੇ ਆਕਾਸ਼ ਮੈਂ ਹੈ ਨਹੀਂ। ਸੋ ਗੰਭੀਰਤਾ ਆਕਾਸ਼ ਕਾ ਪ੍ਰਤੀਬਿੰਬ ਹੈ ਜਾਂਦੇ ਬਾਹਰ ਕੇ ਆਕਾਸ਼ ਕਾ ਪ੍ਰਤੀਬਿੰਬ ਹੈ। ਜੈ ਜੋ ਕਹੇ ਹੈ ਵਿਆਪਕ ਚੇਤਨ ਕਾ ਪ੍ਰਤੀਬਿੰਬ ਬਣੇ ਨਹੀਂ ਸੋ ਆਕਾਸ਼ ਕੇ ਦ੍ਰਿਸ਼ਟਾਂਤ ਸੇ ਸ਼ੰਕਾ ਦੂਰ ਹੋਵੇ ਹੈ। ਕਾਹੇ ਤੇ ਜੋ ਆਕਾਸ਼ ਵੀ ਵਿਆਪਕ ਹੈ ਔਰ ਤਾਂ ਕਾ ਪ੍ਰਤੀਬਿੰਬ ਹੋਵੇ ਹੈ ਤੈਸੇ ਵਿਆਪਕ ਚੇਤਨ ਕਾ ਵੀ ਪ੍ਰਤੀਬਿੰਬ ਬਣੇ ਹੈ ਔਰ ਜੋ ਕਹੇ ਹੈ ਰੂਪ ਵਾਲੇ ਪਦਾਰਥ ਕਾ ਰੂਪ ਵਾਲੇ ਪਦਾਰਥ ਮੈਂ ਪ੍ਰਤੀਬਿੰਬ ਹੋਵੇ ਹੈ ਸੋ ਕੀ ਨਿਯਮ ਨਹੀਂ ਹੈ। ਕਾਹੇ ਤੇ ਰੂਪ ਰਹਿਤ ਸ਼ਬਦ ਕਾ ਰੂਪ ਰਹਿਤ ਆਕਾਸ਼ ਮੈਂ ਪ੍ਰਤੀਬਿੰਬ ਹੋਵੇ ਹੈ। ਜੇ ਪੂਰਵ ਕਹੇ ਆਏ ਹੈ ਜਾਂ ਤੇ ਚੇਤਨ ਕਾ ਪ੍ਰਤੀਬਿੰਬ ਬਣੇ ਹੈ। ਇਸ ਰੀਤੀ ਸੇ ਬੁੱਧੀ ਮੈਂ ਆਭਾਸ ਔਰ ਬੁੱਧੀ ਕਾ ਅਦੁਸ਼ਟਾ ਅਧਿਸ਼ਠਾਨ ਚੇਤਨ ਦੋਨੋਂ ਕਾ ਨਾਮ ਜੀਵ ਹੈ। ਜੇ ਕਹਿਆ ਸੋ ਜੀਵ ਤੂੰ ਪਦ ਕਾ ਵਚ ਕਹੀਏ ਹੈ। ਬਾਣੀ ਸੇ ਕਿਹਾ ਗਿਆ ਔਰ ਕਾਗੇ ਵਿਖੇ ਚਿਰਾ ਭਾਸ ਕਾ ਤਿਆਗ ਕਰਕੇ ਕੇਵਲ ਜੋ ਕੁਟਸਥ ਹੈ ਸੋ ਤੁਮ ਪਦ ਕਾ ਲਕਸ਼ ਕਹੀਏ ਹੈ ਔਰ ਅਹੰ ਸ਼ਬਦ ਕਾ ਵਾਚ ਵੀ ਜੀਵ ਹੈ ਕੇਵਲ ਕੁਟਸਥ ਅਹੰ ਸ਼ਬਦ ਕਾ ਲਕਸ਼ ਹੈ। ਦੋਹਾ ਬੁੱਧੀ ਮਾਇਆ ਭਾਸ ਜੋ ਪੁਨ ਪਾਉ ਫਲ ਭੋਗ ਗਮਨ ਗਮਨ ਸੋ ਪਰੈ ਨਹਿ ਚੇਤਨ ਮੈਂ ਯੋਗ। ਯੋਗ ਮੈਨੇ ਸੁਗੰਧ ਗਮਨ ਗਮਨ ਜਨਮ ਮਰ ਮਿਥਿਆ ਨਵ ਕਟ ਸੰਗ ਤਿਉਂ ਲਹਿ ਕਿਰਿਆ ਬਹੁਮਾਂਤ ਕਟਾਕਾਸ਼ ਕਿਰਿਆ ਸਦਾ ਰਹੇ ਕਰਸ ਸ਼ਾਂਤ। ਕਟਾਕਾਸ਼ ਕੁਟਸਥ ਟੀਕਾ ਜਦ ਵੀ ਜੀਵ ਨਾਮ ਚਿਦਾ ਭਾਸ ਔਰ ਕੁਟਸਥ ਦੋਨੋਂ ਕਾ ਹੈ। ਤਥਾ ਵੀ ਜੀਵ ਬਣੇ ਕੇ ਜੋ ਧਰਮ ਹੈ ਸੋ ਸਾਰੇ ਆਭਾਸ ਵਿਖੇ ਹੈ। ਪੁਣ ਔਰ ਪਾਪ ਔਰ ਪੁਣ ਪਾਪ ਕੇ ਫਲ ਸੁਖ ਦੁੱਖ ਔਰ ਲੋਕ ਅੰਤਰ ਵਿਖੇ ਗਮਨ ਔਰ ਜਾਂ ਲੋਕ ਵਿਖੇ ਆਗਮਨ ਇਸ ਤੇ ਆਦਿ ਲੈ ਕੇ ਸਾਰੇ ਆਭਾਸ ਬੁੱਧੀ ਕਰੇ ਹੈ ਔਰ ਕੁਟਸਥ ਨਹੀਂ ਕਰੇ ਹੈ। ਕੁਟਸਥ ਵਿਖੇ ਕੇਵਲ ਭ੍ਰਾਂਤੀ ਸੇ ਪ੍ਰਤੀਤ ਹੋਵੇ ਹੈ ਸੋ ਭ੍ਰਾਂਤੀ ਸੇ ਪ੍ਰਤੀਤੀ ਵੀ ਬੁੱਧੀ ਸਾਹਿਤ ਆਭਾਸ ਕੂ ਹੋਵੇ ਹੈ ਕੁਟਸਥ ਕੂ ਨਹੀਂ। ਕਾਹੇ ਤੇ ਕੂਟ ਜੋ ਲੋਹਾਰ ਕਾਹਰਨ ਤਾਂ ਕਿ ਨਿਆਈ ਨਿਰਵਿਕਾਰ ਰੂਪ ਸੇ ਸਥਿਤ ਹੋਵੇ ਸੋ ਕੁਟਸਥ ਕਹੀਏ ਹੈ ਅਥਵਾ ਕੂਟ ਕਹੀਏ ਮਿਥਿਆ ਜੋ ਬੁੱਧੀ ਔਰ ਚਿਦਾ ਭਾਸ ਤਾਂ ਕਿ ਵਿਖੇ ਅਸੰਗ ਰੂਪ ਸੇ ਸਥਿਤ ਹੋਵੇ ਸੋ ਕੁਟਸਥ ਕਹੀਏ ਹੈ। ਜਾਂ ਤੇ ਕੁਟਸਥ ਵਿਖੇ ਭ੍ਰਾਂਤੀ ਆਦਿਕ ਬਣੇ ਨਹੀਂ ਕਿੰਤੂ ਚਿਦਾ ਭਾਸ ਮੈਂ ਬਣੇ ਹੈ ਔਰ ਅਤਿਅੰਤ ਵਿਚਾਰ ਸੇ ਦੇਖੀਏ ਤੋ ਪੁਣ ਪਾਪ ਸੁਖ ਦੁੱਖ ਲੋਕ ਅੰਤਰ ਮੈਂ ਗਮਨ ਔਰ ਆਗਮਨ ਕੇਵਲ ਬੁੱਧੀ ਮੈਂ ਹੈ ਆਭਾਸ ਮੈਂ ਨਹੀਂ ਵੀ ਨਹੀਂ। ਬੁੱਧੀ ਕੇ ਸੰਯੋਗ ਸੇ ਆਭਾਸ ਮੈਂ ਹੈ। ਜੈਸੇ ਜਲ ਸਾਹਿਬ ਜੋ ਘੱਟ ਹੈ ਸੋ ਟੇਢਾ ਹੋਵੇ ਹੈ ਔਰ ਸਿੱਧਾ ਹੋਵੇ ਹੈ ਔਰ ਆਵੇ ਜਾਵੇ ਹੈ ਔਰ ਜਾਵੇ ਆਵੇ ਹੈ ਔਰ ਤਾਂ ਕਿ ਸੰਬੰਧ ਸੇ ਵਿਓਮ ਕਾ ਭਾਸ ਆਕਾਸ਼ ਕਾ ਸੰਪੂਰਨ ਕਿਰਿਆ ਕਰੇ ਹੈ ਔਰ ਸੁਤੰਤਰ ਕਸ਼ ਵੀ ਨਹੀਂ ਕਰੇ ਹੈ। ਤੈਸੇ ਕੰਮ ਕਰਮ ਰੂਪੀ ਜਲ ਸੇ ਭਰਿਆ ਜੋ ਬੁੱਧੀ ਰੂਪੀ ਘੱਟ ਹੈ ਸੋ ਪੁਣ ਸੇ ਆਦਿ ਲੈ ਕੇ ਸੰਪੂਰਨ ਵਿਕਾਰ ਧਾਰੇ ਹੈ ਔਰ ਤਾਂ ਕਿ ਸੰਬੰਧ ਸੇ ਚਿਦਾ ਪਾਸ ਧਾਰੇ ਹੈ ਔਰ ਕੁਟਸ ਸਰਵਕਾਰ ਸੇ ਰਹਿਤ ਹੈ। ਜੈਸੇ ਜਲ ਪੂਰਤ ਘੱਟ ਕੇ ਵਿਕਾਰ ਸੇ ਰਹਿਤ ਘਟਾਕਾਸ਼ ਹੈ ਤਾਂ ਕਿ ਨਿਆਈ ਕੁਟਸਥ ਕੁ ਜਾਣ ਜਾ ਤੇ ਜੀਵ ਬਣੇ ਕੇ ਧਰਮ ਚਿਦਾ ਪਾਸ ਮੈਂ ਹੈ। तथा भी कूटस्थ में अज्ञान से प्रतीत होवे है, जानते बुद्धि के विषय कूटस्थ सहित जो चिदापास जीव करिए है। जय जो जीव का सुगुरु वर्णन किया, जाके विखे प्रभु की हानि होवे है। काय ते जो सुषुप्ति के अभिमानी जीव का नाम प्रभु है, ता सुषुप्ति विखे बुद्धि का अभाव होवे है, जानते बुद्धि में अपास भी बने नहीं। जानते प्रभु के स्वरूप का प्रतिपादक जो शास्त्र है, ता का विरोध होवेगा, इस कारण से जीव का स्वरूप और प्रतिपादन करे हैं। सुशोक विंद्री मन सहित मिली विद्या मन। दोहा। अथवा व्यष्टि, व्यष्टि एक अज्ञान में जो चेतन आपास प्रतिबिंब है, अध्यक्षां कूटस्थ जो कहे जी पद तास। तासते स्मृति का अज्ञान के अंश का नाम व्यष्टि अज्ञान कही है, और संपूर्ण अज्ञान का नाम समष्टि अज्ञान है। ता अज्ञान के अंश विखे जो चेतन का पास और अज्ञान के अंश का अधिष्ठान जो कूटस्थ है, तिन दोनों को जीव पद कहे हैं। जानते पराग का अभाव नहीं हो गए है, कार्य के सुषुप्ति विखे अज्ञान रहे हैं। जो सुषुप्ति विखे चेतन के प्रतिबिंब सहित अज्ञान का अंश है, सोई बुद्धि रूप को प्राप्त हो गए है, और चेतन का प्रतिबिंब साथ ही हो गए है। ता चिदाभास सहित बुद्धि में हुण आदक संसार प्रतीत हो गए है। इस अभिप्राय ते बुद्धि ही कहूं शास्त्रन विखे जीपने की उपाधि वर्णन करी है, और विचार दृष्टि से जीपने की उपाधि अज्ञान है। सत्वात संजायते ज्ञान, सातत्व ज्ञान की पैदाइश होंगी है। अथ ईश्वरनम दोहा। चित छाया माया विखे अदिशान संयुक्त, मेघ व्योम समीश सो अंतर्यामी मुक्त। चेतन दी छाया टीका, माया के विखे जो चेतन की छाया कही है, आपास और माया का अदिशान चेतन दोनों की ईश्वर कहे हैं। तो ईश्वर मेघ आकाश के सम है, तो ईश्वर अंतर्यामी है, कार्य से सर्व के अंतर प्रेरण करे है, जानते अंतर्यामी है और सदा मुक्त है। कार्य ते वांकू अपने स्वरूप में अवरण नहीं, जानते जन्म मरण आदि बंध की प्रतीति नहीं। इस हेतु ते ईश्वर नित्य मुक्त है और सर्वज्ञ है, और सर्व पदार्थों के जानने वाला है, जानते विखे जय हेतु है। माया विखे शुद्ध सत्वगुण है, तमोगुण और रजोगुण से दबा हुआ सत्वगुण नहीं होगा, किन्तु रजोगुण और तमोगुण को प्राप्त आप दबावने वाला होगा, तो शुद्ध सत्वगुण कहिए है। सतगुण से ज्ञान की उत्पत्ति होवे है, जानते प्रकाश स्वय भाव वाला सतगुण है। ऐसी सतगुण वाली माया के विषय जो चेतन का पास तंकुश रूप विखे अथवा पदार्थ विखे आवरण संभव नहीं, जानते मुक्त है और सर्वज्ञ है। अधिष्ठान जो चेतन है, सो तो जीव और ईश्वर दोनों विखे बंद मोक्ष भेद से रहता है। आकाश की न्याय एक रस और अपास अंश विखे बंद मोक्ष है। अधिष्ठान विखे अपास को क्रांति से प्रतीत होवे है, जानते केवल अपास में बंद मोक्ष है, तिस विखे भी इतना भेद है। जहां अपास में अवरण है, तां के विखे बंद है। जहां विखे स्वरूप का अवरण नहीं है, सो मुक्त है। ईश्वर में अवरण नहीं, जानते ईश्वर सदा मुक्त है, और जीव विखे अवरण है, सो बद्ध है, बद्ध के ये बंध्या हुआ है। काहे ते जहां विद्या के अंश में चेतन के अपास को जीव कहया, तां विद्या का अवरण करने का स्वभाव है। यद्यपि विद्या और अज्ञान और माया कही वस्तु एक ही वस्तु कुं कहे है, तथापि शुद्ध सत्वगुण की प्रधानता से माया कही है, और मलन सत्वगुण की प्रधानता से अज्ञान और अविद्या कहे हैं। रजोगुण और तमोगुण से दबा जो सत्वगुण है, सो मलन सत्वगुण कही है। जाते तमोगुण और रजोगुण की अधिकता होने से अविद्या में जो जीव का अपास अंश तांकु विद्या स्वरूप का वर्णन करे है, जाते जीव में बंधन है और ईश्वर में नहीं। अदृशान चेतन सर जो माया में अपास रूप ईश्वर है, तो तद पद का वाच कही है, और केवल अधिष्ठान चेतन तुम पद का लक्ष्य है जो ईश्वर है। सोई जग की उत्पत्ति और पालन और संहार करे है जिस पूर्ण शास्त्र में कहा है। तम का जय अभिप्राय है चेतनांश तो आकाश की नहीं असंग है और अपाशंश जग की उत्पत्ति आदि करे है और ताही विखे सर्वगता है और भगत जन ऊपर अनुग्रह कृपा जो करे है सो भी केवल अपाशंस करे है और जो कश ऐश्वर्य है सो केवल अपास में है और चेतनांश एक रस है। वाक्य विखे सत्ता स्फूर्ति देने बिना और ऐश्वर्य बने नहीं। सत्ता से चेतन करना आठ ब्रह्म स्वरूप वर्णन द्वा अंतर बाहर एक रस जो चेतन भरपूर विभु नव सम तो ब्रह्म है नह निरे नह दूर। टीका विभु मैंने व्यापक नव मैंने काश ब्रह्मांड के अंतर कहिए पीतर और बाहर जो महाकाश की न्यायी भरपूर चेतन है तो ब्रह्म कहिए है तो ब्रह्म निरे नहीं और दूर नहीं। काहे ते जो वस्तु अपने से भिन्न होवे और देश रूप उपाधि वाला होवे सो निरे और दूर कहा जावे है। ब्रह्म भिन्न नहीं किंतु सब का आत्मा है और देह आदिक सर्व उपाधि से रहता है जानते निरे और दूर नहीं कहा जावे। यद्यपि ब्रह्म शब्द का वाच्य भी सोपादक है उपाधि वाला काहे ते व्यापक वस्तु का नाम ब्रह्म है तो व्यापकता दो प्रकार की है। एक तो अपेक्षक व्यापकता है और एक निरपेक्षक व्यापकता है जो वस्तु के पदार्थ की अपेक्षा से व्यापक हो गए और किसी की अपेक्षा से ना हो गए ताकि विखे अपेक्षक व्यापकता कहिए है। व्यापकता दो प्रकार की है एक अपेक्षक है एक निरपेक्षक है। अपेक्षक व्याख्या व्यापकता के मुकाबले जो चीज मुकाबले विच किसी चीज वस्तु से ज्यादा व्यापक होवे और किसी वस्तु से घट व्यापक होवे उसनु अपेक्षक व्यापकता कहते हैं। जैसे पृथ्वी नालों जल ज्यादा है परंतु अग्नि तो कम है ऐसे ही माया भी ते पांच तक समझ लेने निरपेक्षक व्यापकता ब्रह्म विखे है। ब्रह्म दे सदर्श बराबर होर कोई भी वस्तु व्यापक नहीं। सो शिव जो शिव कहिए कल्याण रूप बुद्धि जो चेतन दा पास उसदी सत अवस्थाया अज्ञान अवर्ण भ्रांति परोक्ष ज्ञान अपरोक्ष ज्ञान शोक नाश अति हर के साथ अवस्था पास दिया है। पदार्थ की अपेक्षा से व्यापक होवे और किसी की अपेक्षा दृष्टि से ना होवे ताके विखे अपेक्षक व्यापकता कही है। जैसे पृथ्वी आदि की अपेक्षा से माया व्यापक है और चेतन की अपेक्षा से नहीं जानते माया विखे अपेक्षक व्यापकता है और जो वस्तु सर्व की अपेक्षा से व्यापक होवे सारे मुकाबले कांके विखे व्यापकता सो निरपेक्षक व्यापकता कहिए है। सो निरपेक्षक व्यापकता चेतन विखे ब्रह्म विखे है काहे के चेतन के समान अथवा चेतन से अधिक और कोई व्यापक नहीं है नहीं किंतु चेतन ही सर्व से व्यापक है जानते चेतन विखे निरपेक्षक व्यापकता है। जब दोनों प्रकार की व्यापकता सहित जो वस्तु है तो ब्रह्म शब्द का वाच्य है वो तो दोनों प्रकार की व्यापकता माया विशेष चेतन विखे है कार्य के विशिष्ट विखे जो माया अंश है ताकि विखे तो अपेक्षक व्यापकता है और चेतन अंश विखे निरपेक्षक व्यापकता है। जल्दी माया विशेष चेतन विखे निरपेक्षक व्यापकता बने नहीं कार्य के माया चेतन के एक देश विखे है ता माया विशिष्ट चेतन से शुद्ध चेतन की व्यापकता अलग है। जहां शुद्ध चेतन विखे निरपेक्ष व्यापकता है तथा भी माया विशिष्ट जो चेतन है सो परमार दृष्टि करके शुद्धि से भिन्न नहीं और शुद्ध रूप है। जहां माया विशिष्ट में भी जो चेतन अंश है तांके विखे निरपेक्षक ही व्यापकता है। इस रीति से माया विशिष्ट ही ब्रह्म शब्द का वाच बने हैं और शुद्ध चेतन ब्रह्म शब्द का लक्ष्य है, जहां ते ईश्वर शब्द और ब्रह्म शब्द दोनों का समान ही अर्थ प्रतीत होवे है, भिन्न अर्थ नहीं। तथापि ब्रह्म शब्द का दूजा स्वभाव है, जो वस्तु स्थान विखे लक्ष्य अर्थ को बोधन करे है और कामु स्थान विखे वाच अर्थ को कहे है, और ईश्वर शब्द का यह स्वभाव है और बहुत स्थान में वाच अर्थ का बोधन करे है, इतना भेद है। जहां से लक्ष्य अर्थ को लेके ब्रह्म शब्द का अर्थ भिन्न निरूपण किया है। दोहा, चतर पांच चेतन कहो कहो तम मिथ्या जीव पुन पा फल भोग चितगुट अर्थ सुरशीव कल्याण सु। टीका, हे शेष चार प्रकार का चेतन कहया, तम जीव के स्वरूप में जो मिथ्या पासंस है सो पुन पाप परे है और तन के फल को भोगे है, और कुटस्थ जो चेतन है सो शिव के ये शिव रूप है, शिव नाम कल्याण का है। जहाँ तक प्रथम जो शंका कही थी, जो बुद्धि रूपी वृक्ष में दो पक्षी हैं, एक परमात्मा और जीव, तां का यह उत्तर कहया, परमात्मा और जीव का ग्रहण नहीं करना किंतु कुटस्थ और प्रकाशमान है, कुटस्थ तो प्रकाशमान है और पास हो गए है। दोहा, कर्मी छाया देत पल न चेतन में जोग सो संग एक रूप है जाने पिन कलोग, कलोग मैंने मूर्ख चेतन विच जोग ने। टीका, जीव में जीव के सूप में जो चेतन की छाया के लिए पासंस है सो कर्मी के लिए कर्म करे है, ता कर्म करने वाले को छाया जो ईश्वर का अपाशंस है सो फल देवे है। छाया शब्द का डेली दीपक न्याय करके पूर्व उत्तर दोनों ओर को संबंध है, जैसे डेली के ऊपर दरिया जो दीपक है सो दोनों ओर को प्रकाशे है। डेली मैंने दरवाजे विच, दीपक मैंने दीवा, और डेली दीपक न्याय मैंने इस दृष्टांत न छाया करनी और छाया देत फल जाके जब वार्ता सिद्ध हुई, जीव के स्वरूप में जो पासंस है सो तो पूर्ण पाप करे है और धन का फल को गया है, और ईश्वर में जो अपासंस है सो कर्म का फल देवे है, और दोनों विखे जो चेतनांश है तिस विखे किसी बात का योग नहीं, जीव में जो चेतनांश है ता विखे तो कर्म और फल का योग नहीं, और ईश्वर में जो चेतनांश है ता में फल देने का योग नहीं है। कहाँ चेतन में जो कहे है सो मूर्ख है, कार्यते हैं चेतन दोनों विखे असंग है और एक रूप है, चेतन में भेद नहीं। जीव चेतन को जो ईश्वर ईश्वर चेतन से अथवा ईश्वर चेतन को जो जीव चेतन से भिन्न कहिए न्यारा जाने सो कलोक कहिए निंदन करने योग्य लोग हैं। या कहने से दूसरा जो प्रश्न किया था, जो जीव और परमात्मा की एकता अंगीकार करने से कर्म और उपासना का प्रतिपादक वेद निष्फल हो जाएगा, तां का उत्तर कहेगा, जो जीव और ईश्वर में चेतन भाग है इनका तो भेद है और अपास का भेद है, जहां ते दोनों प्रकार के वचन बने हैं। चौपाई, अहोशेष है प्रश्न जो किन्ने इनके जे उत्तर में दीने, कहे जो तैं तरु में दो पक्षी एक भोगा एक आहे अनिच्छी इच्छा तो रह, तरु मन वृक्ष ते चेतन या पास लिखाए वे लिखाए नक्षाया जो पिन बताए, कहो पिन कर्मी फलदाता मति माया छाया सोताता। अतः मैंने शेष कर्मी बुद्धि फलदाता फल देने वाला जीवीश में चेतन रूपम भेद गंध तै रहत अनुपम, भेद की गंध तो रहत अनुपम बड़ा सुंदर है। जानते अहम ब्रह्म जय जानो अहम शब्द कूटस्थ पछानो, ब्रह्म शब्द को अर्थ सो भाख्यो महाकाश सम लख जो रख्यो, अहम ब्रह्म न जलो जन तौलो दीन दुख पैमान। टीका, शेष जो तैने प्रश्न करे तिनके मैं उत्तर करे, जो तैने कहा था एक वृक्ष में दो पक्षी है, एक भोगे है और एक इच्छा से रहता है। जानते जीवनों की एकता बने है, अंतःकरण अज्ञान से नष्ट होने से नाश होता है। ब्रह्म की एकता बने नहीं, जहाँ का हमने उत्तर कहा जो यहाँ स्थान में जीव ब्रह्म का लक्षण नहीं करना, किंतु कूटस्थ और बुद्धि में जो आकाश तिनका लक्षण करना। सो आपस में कटाकाश और आकाश की छाया की नहीं पहन है, और जो तैने प्रश्न किया था जीव तो कर्म उपासना करने वाला है और परमात्मा फल देने वाला है, तिनकी एकता बने नहीं। जाका भी हमने यह उत्तर कहा जो कर्म करने वाला जीव नहीं है और फल देने वाला ईश्वर नहीं, किंतु जीव में जो अपास अंश है सो परे है, ईश्वर में जो अपास अंश है सो फल देवे है, और जीव ईश्वर में जो चेतन अंश है सो कटाकाश मोहाकाश की न्याय भेद का जो गंध के लिए देश तां से रहत है। इस रीति से शेष जीव और ब्रह्म की एकता बने है। जानते हम कहिए मैं ब्रह्म हूँ, ऐसे तू जान। अहम शब्द का अर्थ है कूटस कुपशान, और ब्रह्म शब्द का जो महाकाश के समलक्ष अर्थ कहा है सो जान। अहम शब्द का और ब्रह्म शब्द का वाचार्थ का भेद नहीं भी है, परंतु लक्ष्य अर्थ का भेद है। और शेष जब लग तुम ब्रह्मास्मि ऐसे नहीं जानेगा, तब लग तुम अपने को दीन मानेगा, पराधीन मानेगा और दुखी मानेगा, और न्यारा जो परमात्मा जानिया है वो तेरे को पै का हेतु होगा। जानते मैं ब्रह्म हूं ऐसा जान। तत्व दृष्टि रोवाच दोहा, कहो गुरु मैं कौन हूँ, अहम ब्रह्म जह ज्ञान, न जानू मैं आपके पाछे बिना सुजान। टीका हे गुरु आप कृपा कर कहो, अहम ब्रह्म अस्मि ऐसा ज्ञान किसको होवे है, आपके कहे बिना जय वार्ता मैं जानू नहीं हूँ। मिथ शिष के चित में जय दृढ़ गूढ़ाय है, मैं ब्रह्म हूँ ऐसा ज्ञान कूटास्थ के हुए है अथवा पार्षद बुद्धि में हुए है। जो कूटास्थ में कहोगे तो कूटास्थ विकारी होगा, और पार्षद बुद्धि में कहोगे तो वांकू मैं ब्रह्म हूँ ऐसा ज्ञान भ्रांति रूप होगा। काहित आपने ऐसा पूर्व कहा जो कूटस्थ और ब्रह्म की एकता है और अपास भिन्न है। जानते ब्रह्म से भिन्न जो अपास का ब्रह्म रूप करके जो ज्ञान तो भ्रांति ही होगा। जैसे सर्प ते भिन्न जो रज्जु तां का सर्प रूप करके ज्ञान भ्रांति है। इस रीति से अपार्षद बुद्धि को मैं ब्रह्म हूँ ये ज्ञान यथार्थ नहीं होगा, किंतु भ्रांति रूप होगा। और जो कदाचित अहम ब्रह्म अस्मि इस ज्ञान को भ्रांति रूप ही अंगीकार करोगे तो जा ज्ञान ते मिथ्या जगत की निवृत्ति नहीं होगी, किंतु यथार्थ ज्ञान से मिथ्या की निवृत्ति हुए है। जैसे रज्जु के यथार्थ ज्ञान से मिथ्या संग निवृत्ति हुए है, इस रीति से अपार्षद बुद्धि को मैं ब्रह्म हूँ यह ज्ञान बने नहीं। श्री गुरुवाच सोरठा, कहूँ अवस्था सात सुनशेष वा अपास की, न चेतन की तात तिन ही में जय जान ज्ञान है। ये शेष अब अपास की सात अवस्था में कहूँ हूँ तो तुम सुन। अब की ठोर बकार पड़िया है, तीन सात अवस्था में कोई भी चेतन जो कूटस्थ पाव की नहीं है, और मैं ब्रह्म हूँ यह ज्ञान भी तीन सात के भीतर ही है। अब सप्त अवस्था नाम चौपाई, एक ज्ञान अवर्ण जानो प्रांति द्विविध पुन ज्ञान पिछानो, शोकनाश अतिहर्ष पारा सप्तवस्था इमने धारा। अर्थ स्पष्ट, अर्थ ज्ञान और अवर्ण स्वरूप वर्णन दोहरा। न जानू मैं ब्रह्म को जहाँ को कहता ज्ञान, ब्रह्म है नान पान वै जय अवर्ण सुजान। टीका हे शिष्य मैं ब्रह्म को नहीं जानू हूँ, जय जो पुरुष कहे है जहाँ व्यवहार का हेतु ज्ञान है, ब्रह्म है नहीं और पान नहीं हुए, इस व्यवहार का हेतु वर्ण है। वर्ण से जय व्यवहार हुए है, काहे ते दो प्रकार की ज्ञान की शक्ति है, ایک تو اسدوا پالک اسد پیدا کرنا اور ایک اپانا پالک ہے، تین دونوں میں اوارن کہے ہیں، وستو ہے نہیں، ایسی پرتیتی کراونے والی جو شکتی سو اسدوا پالک کہیے ہے، اور وستو کا پان نہیں ہوگے، ایسی پرتیتی کراونے والی جو گیان کی شکتی سو اپانا پالک کہیے ہے، اس ریتی سے برہم نہیں ہے، اس ویوہار کی ہیتو گیان کی اسدوا پالک شکتی ہے اور برہم پان نہیں ہوئے ہے، اس ویوہار کی ہیتو گیان کی اپانا پالک شکتی ہے، ان دونوں کا نام آورن ہے، اگیان کی شکتی دو پرکار کی اسدوا پالک اپانا پالک دوہن آورن کہتے ہیں، اسدوا پالک برہم نہیں ہے، ایسا کتھن کرنے والی جو گیان کی شکتی ہے سو اسدوا پالک کہی گئی ہے، اپانا پالک برہم پان نہیں ہوئے ہے، ایسا کتھن کرنے والی جو گیان کی شکتی سو اپانا پالک شکتی کہیے ہے، پروکش گیان استی برہم برہم ہے، اپروکش گیان اہم برہم اسمی میں برہم ہوں، مکھ سمان آدی کر جس وستو کا جس وستو دے نال سدا پید ہوئے کہیے ایک روپ ہوئے، تس وستو کا تس وستو دے نال مکھ سمانا آدی کارن کہی رہا ہے، اس ریتی دے نال آتما کوٹست دا برہم دے نال مکھ سمان آدی کارن ہے، بعد سمان آدی کارن جس وستو کا بعد کہیے ناس ہو کے جس وستو دے نال اپید ہوئے، اس وستو کا اس دے نال بعد سمان آدی کارن کہی رہا ہے، اسی کارن تے ویدانت شاستر وچ اپاس دا برہم دے نال بعد سمان آدی کارن کہا ہے، اتھ پرانتی ورنن دوہا جنم ورن گمنا گمن پن پاپ سو کھیل نسرو میں پان ہوئے پرانتی وکانی وید ٹیکا، جن سے آد لے کے جو سنسار ہے تاکہ جو نج سوپ کہیے کوٹاست پرتیتی تو وید میں پرانتی کہیے اور یہی کو شوک کہے ہے، اسدوا پادک ہے اور ایک اپانا پادک ہے، تین دونوں کو ورن کہے ہیں، وستو نہیں ہے، اس پرتیتی پراونے والی جو شکتی سو اسدوا پادک کہیے ہے اور وستو کا پان نہیں ہوئے، ایسی پرتیتی کراونے والی جو گیان کی شکتی سو اپانا پادک کہیے ہے، اس ریتی سے برہم نہیں ہے، اس ویوہار کی ہیتو اگیان کی اسدوا پادک شکتی ہے اور برہم پان نہیں ہوئے ہے، اس ویوہار کی ہیتو اگیان کی اپانا پادک شکتی ہے، دونوں کا نام آورن ہے، اور پرانتی ورن دوہا جنم ورن گمنا گمن ان پاپ سو کھید نج روپ میں پان ہے پرانتی وغانی وید، جنم سے آد لے کے جو سنسار ہے تاکہ جو نج سوروپ کہیے کوٹاست پرتیتی سو وید سے پرانتی کہیے، وید میں پرانتی کہیے ہے اور جانی کچھ جو کہے ہے، ستیم گیان انت برہم جانی آت برہم جڑا ست چت آنند سروپ ہے، اتھ دوید گیان ورنن دوہا دوید گیان بخانی ہے، ایک پروکش اپروکش استی برہم پروکش ہے ام برہم اپروکش نہیں برہم جانا شنکو کرے پروکش بناش سکل ودیا جال کو دوجو نشہ پرکاش، ٹھیک برہم نہیں ہے، جان والوں کے انش کو برہم ہے، ایسا پروکش گیان بناشے ہے، کاہے تے سات گیان انانت روپ برہم ہے، ایسا جو گیان تا کا نام پروکش گیان ہے تو برہم نہیں ہے، ایسی پرتیتی کا ورودھی ہے اور کا نہیں، اور میں برہم ہوں ایسا جو پروکش گیان سو سکل اویدیا جال کا ورودھی ہے، کارن تے میں برہم کو نہیں جانوں ہوں، جا گیان اور برہم نہیں ہے اور پاؤں نہیں ہوئے ہے، جا ورن اور میں برہم نہیں ہوں، کنتو کون پاپ کا کرتا اور سکھ دکھ کا بھوگتا جیو ہوں، جا پرانتی اتنا جو ودیا جال ہے تاکو اپروکش گیان ناس کرے ہے، اتھ پرانتی ناش ورنن دوہا جنم ورن مو میں نہیں نہ سکھ دکھ کو لیش کنتو جن کٹست میں پرانتی ناش جے بیش بیش میں سروپ، مٹی کا، میرے بھی کہ جنم اور مرن نہیں ہے اور سکھ دکھ کا لیش بھی نہیں ہے اور کوئی بھی سنسارک تارنا میرے بھی کہ نہیں ہے، کنتو اجان کہیے جنم سے رہت جو پوٹا سو میں ہوں، کیشش اس ریتی سے سرو انارتھ کا جو نچیر، یا پرانتی ناش کا بیش کے یہ سوروپ ہے اتوا یا پرانتی ناش بیش کے یہ اتم ہے، جان جگایا کوٹاست میں جنم کا نچیر کرنے تے سرو کا نچیر جان لینا، کاہے تے جنم پرتیتی سے انتر اور انارتھ پراپ پرتیتی ہوئے، جانتے جنم سے نچیر تے سرو انارتھ کا نچیر ہے، جے تو پرانتی ناش ہے جائیں کچھ ہوک ناش بھی کہے ہے، نمتر بعد میں اتھ ہر سبرو ورنن دعا، سانسا سنسے رہت سبروپ کو جو ادو ہے گیان تب اپجے یہ مود تب سو تم ہر پچھان، اے شش جب تیرے کو سنسے رہت اپنے سبرو کا ایسا گیان ہوئے گا جو میں ادو برہم روپ ہوں تم تب ہوں تب تیرے کو جو بودھ ہوئے گا ہرش پچھان ہرش جاننا کرو دو گا، کہی واسطہ ساتھ میں تم پوچھے سجان سو سبری پاس کی ہے تنہی میں گیان، گیان ہوتا ہے کون کو جے پوچھی تین بات میں تاں پتر کہو چہے سو خوشب تات، ارتھ سپشٹ ہے پوچھب میں پوچھ لے جان گوڑ ابھپرائے تے پرشن کریا تھا تاں کو اوشیش پرگٹ کرے ہے، دوہا پگوان ہے پاس کو ہم برم جے گیان تو پاشو سو میں لکھیو پن شنکار ایک آن چوپی، ہے پاس برم تے نیارا آسمن پورو کیو گندر تارا نشچے، ہم برم سو کیسے جان اب ہے پن برم تے من جو جان تو متھیا گیان، موہ جیوری سون پجاگ سمن شی گر جیسن کے سندے بٹاؤ جگت سات انج بھوت سناؤ، ٹھیکا پاگوان آپ نے جے پورو کہیا جو کوٹاست اور برہم تو دونوں ایک ہے اور اپاس برہم تے نیارا ہے تام برہم دیکھے پینا پاس کو میں برہم ہوں ایسا برہم روپ کر کے گیان بنے نہیں، میرا ادشان جو کوٹاست تو برہم روپ ہے ایسا جو پاس کو گیان ہو گئے تو جتھات گیان ہو گئے اور اہم برہم جے گیان یتھارتھ نہیں بنے، کاہے تے اہم نام اپنے سوروپ کا ہے جہاں کو میں کہے ہیں سو اپاس کا سوروپ متھیا ہے، جہاں تے پن ہے جہاں تے برہم سے پن اپاس کا جو سوروپ وہاں کو برہم روپ کر کے گیان ہوئے تو متھیا گیان ہوئے، جیسے سرپ سے پن جو جیوری تا کا سرپ روپ کر کے گیان متھیا ہوئے، متھیا گیان پرانتی کا ہے سو برہم گیان کو پرانتی روپ کہنا بنے نہیں، دوہا اہم شبد کے ارتھ کو سنیا وشیش وویک تب یہ کہ جان سن نس شنک کلنک انیک، ارتھ سپشٹ ہے جد پی اپاس میں اہم برہم جے گیان تدا تتھا پی سو کٹاس کو لے آپ ابھمان، تاپو سدا پید ہے بیو چیتن تے تات باد سمے نج روپ کو برہم روپ درشات، ٹیکا ہے شیش جد بھی میں برہم ہوں ایسا گیان بدھی ست اپاس کو ہوئے ہے اور کوٹاست کو نہیں، تتھاپی سو اپاس کوٹاست کو اور اپنے سروپ کو دونوں کو اپنا آتما جانے ہے، تا آتما میں شبد کر کے گرہن ہوئے ہے سوئی اہم شبد کا ارتھ ہے، تا اہم شبد میں پان ہوئے ہے کوٹاست تاں کا تو برہم کے ساتھ سدا پید ہے، جیسے کٹاکاش کا اور مہاکاش کا سدا پید ہے اسی کارن تے کوٹاس کا برہم کے ساتھ مکس منا ادھی کارن ویدانت شاستر میں کہیا ہے، جہاں وستو کا جہاں وستو کے سنگ سدا پید ہوئے تاں وستو کا تاں کے سنگ مکس منا ادھی کارن کہیے ہے، جیسے کٹاکاش کا مہاکاش کے سنگ سدا پید ہے، جہاں تے کٹاکاش مہاکاش ہے اس ریتی سے کٹاکاش کا مہاکاش کے ساتھ مکس منادی کرن ہے، اس ریتی سے کوٹاست کا برہم کے سنگ مکس منادی کرن ہے، کاہے تے کوٹاست کا برہم تے سدا پید ہو ਅਭੇਦ ਹੋ ਜਤ ਅਭੇਦ ਹੋਵੈ ਜਾਤੇ ਮੈਂ ਸ਼ਬਦ ਮੈਂ ਭਾਨ ਜੋ ਹੋਵੈ ਹੈ ਕੂਟਸ ਤਾਂ ਕਾ ਤੋ ਬ੍ਰਹਮ ਕੇ ਸੰਗ ਸਦਾ ਭੇਦ ਹੈ ਔਰ ਮੈਂ ਸ਼ਬਦ ਮੈਂ ਭਾਨ ਜੋ ਹੋਵੈ ਹੈ ਉਪਾਸ ਤਾਂ ਕਾ ਬ੍ਰਹਮ ਸੇ ਆਪਣੇ ਸਰੂਪ ਉਭਾਰ ਕੇ ਅਭੇਦ ਹੋਵੈ ਹੈ ਜੈਸੇ ਸੁਖ ਕਾ ਜੋ ਪ੍ਰਤੀਬਿੰਬ ਤਾਂ ਕਾ ਬਿੰਬ ਸਰੂਪ ਸੁਖ ਕੇ ਸੰਗ ਪ੍ਰਤੀਬਿੰਬ ਸਵਰੂਪ ਕੋ ਵੱਧ ਕੇ ਅਭੇਦ ਹੋਵੇ ਹੈ ਇਸੀ ਕਾਰਨ ਤੇ ਵੇਦਾਂਤ ਸ਼ਾਸਤਰ ਮੈਂ ਆਪਾਸ ਕਾ ਬ੍ਰਹਮ ਕੇ ਸੰਗ ਬਾਧ ਸਮਨਾਦੀ ਕਾਰਨ ਕਹਿਆ ਹੈ ਜਾਂ ਵਸਤੂ ਕਾ ਵਾਧ ਹੋਵੇ ਕੇ ਜਾਂ ਕੋ ਸੰਗ ਭੇਦ ਹੋਏ ਤਾਂ ਵਸਤੂ ਕਾ ਤਾਂ ਵਸਤੂ ਕੇ ਸਾਥ ਬਾਧ ਸਮਨਾਦੀ ਕਰਨ ਕਹੀ ਹੈ ਜੈਸੇ ਸੁਖ ਕੇ ਪ੍ਰਤੀਬਿੰਬ ਕਾ ਵਾਧ ਹੋਏ ਕਹਿ ਸੁਖ ਕੇ ਸਾਥ ਅਭੇਦ ਹੋਵੇ ਹੈ ਜਾਂ ਪ੍ਰਤੀਬਿੰਬ ਸੁਖ ਹੈ ਨਿਆਰਾ ਨਹੀਂ ਐਸਾ ਪ੍ਰਤੀਬਿੰਬ ਕਾ ਸੁਖ ਕੇ ਸਾਥ ਬਾਧ ਸਮਨਾਦੀ ਕਰਨ ਹੈ ਕਿੰਬਾ ਜੈਸੇ ਸਥਾਨੂ ਠੂਠ ਮੈਂ ਪੁਰਸ਼ ਭ੍ਰਮ ਹੋਏ ਕਹਿ ਸਥਾਨੂ ਗਿਆਨ ਸੇ ਅਨੰਤਰ ਪੁਰਸ਼ ਸਥਾਨੂ ਹੈ ਇਸ ਰੀਤੀ ਸੇ ਪੁਰਸ਼ ਕਾ ਸਥਾਨੂ ਸੇ ਬਾਧ ਸਮਨਾਦੀ ਕਰਨ ਹੋਵੇ ਹੈ ਤੈਸੇ ਭਾਸ ਕਾ ਬਾਧ ਹੋਏ ਕਹਿ ਬ੍ਰਹਮ ਕੇ ਸਾਥ ਅਭੇਦ ਹੋਵੇ ਹੈ ਜਾਂ ਤੇ ਮੈਂ ਸ਼ਬਦ ਵਿਖੇ ਭਾਨ ਜੋ ਹੋਵੇ ਭਾਸ ਉਹ ਬ੍ਰਹਮ ਹੈ ਨਿਆਰਾ ਨਹੀਂ ਐਸਾ ਬਾਧ ਸਮਨਾਦਿ ਕਰਨ ਆਭਾਸ ਕਾ ਬ੍ਰਹਮ ਕੇ ਸਾਥ ਹੋਵੇ ਹੈ ਇਸ ਰੀਤੀ ਸੇ ਹੇ ਸ਼ਿਸ਼ ਅਹ ਸ਼ਬਦ ਮੈਂ ਭਾਨ ਜੋ ਹੋਵੇ ਹੈ ਕੂਟਸਤਾਂ ਕਾ ਤੋ ਮੁਖ ਤਾਂ ਕਾ ਤੋ ਮੁਖ ਭੇਦ ਹੈ ਔਰ ਆਭਾਸ ਕਾ ਬਾਧ ਕਰਕੇ ਅਭੇਦ ਹੈ ਤਤਵ ਦ੍ਰਿਸ਼ਟੀ ਰੁਵਾਚ ਦੋਹਾ ਅਹ ਵਿਅਕਤੀ ਮੈਂ ਭਾਨ ਹੈ ਸਾਕਸ਼ੀ ਅਰ ਆਭਾਸ ਸੁਕਰਮ ਤੇ ਵਾ ਕਰਮ ਬਿਨਾ ਜਾਂ ਕੋ ਕਰੋ ਪ੍ਰਕਾਸ਼ ਠੀਕਾ ਹੈ ਭਗਵਾਨ ਆਪਣੇ ਕਿਹਾ ਜੋ ਅਹ ਵਿਅਕਤੀ ਮੈਂ ਸਾਕਸ਼ੀ ਏਕ ਆਭਾਸ ਦੋਨੋਂ ਕਾ ਭਾਨ ਹੋਵੇ ਹੈ ਜਾ ਕੇ ਵਿਖੇ ਮੈਂ ਏਕ ਵਾਰਤਾ ਨਹੀਂ ਜਾਣੂ ਹੂੰ ਸੋ ਕੂਟਸਥ ਔਰ ਆਭਾਸ ਕਾ ਭਾਨ ਅਹ ਵਿਅਕਤੀ ਵਿਖੇ ਕਰਮ ਸੇ ਹੋਵੇ ਹੈ ਅਥਵਾ ਕਰਮ ਸੇ ਬਿਨਾ ਹੋਵੇ ਹੈ ਜਾ ਕਰ ਜੈ ਹੈ ਕਰਮ ਸੇ ਕਹੀਏ ਭੈਣ ਕਾਲ ਮੈਂ ਹੋਵੇ ਹੈ ਅਥਵਾ ਦੋਨੋਂ ਕਾ ਏਕ ਹੀ ਕਾਲ ਮੈਂ ਭਾਨ ਹੋਵੇ ਹੈ ਜਾ ਕਾ ਆਪ ਮੇਰੇ ਕੋ ਪ੍ਰਕਾਸ਼ ਕਹੀਏ ਬੋਧ ਕਰੋ ਸ੍ਰੀ ਗੁਰੂ ਵਾਚ ਦੋਹਾ ਸਾਵਧਾਨ ਹੈ ਸ਼ੇ ਸੁਨ ਪਾਸ਼ੂ ਤਰਸਾਰ ਸੁੰਦਨ ਸ਼ੇ ਗਿਆਨ ਤਮ ਬੋਧ ਕਾਨੂੰ ਉਜਿਆਰ ਟੀਕਾ ਹੈ ਸ਼ੇਸ ਜੋ ਤੈਨੇ ਪ੍ਰਸ਼ਨ ਕੀਆ ਮੈਂ ਤਾਂ ਕਾ ਸਾਰ ਕੂਤ ਉੱਤਰ ਕਹੂੰ ਹੂੰ ਤੂੰ ਸਾਵਧਾਨ ਹੋ ਕੇ ਸੁਣ ਕੈਸਾ ਉੱਤਰ ਹੈ ਜਾਂ ਕਿ ਸੁਣਦੇ ਹੀ ਬੋਧ ਰੂਪੀ ਸੂਰਜ ਕਾ ਪ੍ਰਕਾਸ਼ ਹੋਏ ਕੇ ਅਗਿਆਨ ਰੂਪੀ ਤੰਕੂ ਨਾਸ਼ ਹੈ ਦੋਹਾ ਏਕ ਸਮੇਂ ਹੀ ਭਾਨ ਹੋਇ ਸਾਕਸ਼ੀ ਅਰ ਆਭਾਸ ਬੂਝੋ ਚੇਤਨ ਕੋ ਵਿਸ਼ੈ ਸਾਕਸ਼ੀ ਸਵੈਮ ਪ੍ਰਕਾਸ਼ ਟੀਕਾ ਹੈ ਸ਼ਿਸ਼ ਏਕ ਹੀ ਸਮੇਂ ਸਾਕਸ਼ੀ ਕਾ ਔਰ ਆਭਾਸ ਕਾ ਅਹੰ ਵਿਅਕਤੀ ਵਿਖੇ ਭਾਨ ਹੋਏ ਹੈ ਸਾਰੇ ਪ੍ਰਕਰਨ ਵਿਖੇ ਆਭਾਸ ਸ਼ਬਦ ਸੇ ਅੰਤਕਰਨ ਸਹਿਤ ਆਭਾਸ ਕਾ ਗ੍ਰਹਿਣ ਕਰਨਾ ਜਾਂ ਤੇ ਦੂਜੋ ਕਹੀ ਅੰਤਕਰਨ ਸਹਿ ਜੋ ਆਭਾਸ ਹੈ ਸੋ ਤੋ ਚੇਤਨ ਜੋ ਸਾਕਸ਼ੀ ਤਾਂ ਕਾ ਵਿਸ਼ੇ ਹੋਏ ਕੇ ਭਾਨ ਹੋਏ ਹੈ ਔਰ ਸਾਕਸ਼ੀ ਸਵੈ ਪ੍ਰਕਾਸ਼ ਰੂਪ ਕਰਕੇ ਭਾਨ ਹੋਵੇ ਹੈ ਅੰਤਕਰਨ ਕੀ ਜੋ ਆਭਾਸ ਹੈ ਬਿਰਤੀ ਤਾਂ ਕਾ ਵਿਸ਼ੇ ਸਾਕਸ਼ੀ ਨਹੀਂ ਔਰ ਘਟਾਦਕ ਬਾਹਰ ਕੇ ਪਦਾਰਥ ਵੇਖੇ ਤੋਂ ਐਸੀ ਰੀਤੀ ਹੈ ਜਦ ਇੰਦਰੀਆਂ ਕਾ ਔਰ ਘੱਟ ਕਾ ਸੰਯੋਗ ਹੋਵੇ ਤਬ ਇੰਦਰੀਆਂ ਦੁਆਰਾ ਅੰਤਕਰਨ ਕੀ ਵਿਅਕਤੀ ਨਿਸ ਕੇ ਘੱਟ ਕੇ ਸਮਾਨ ਆਕਾਸ਼ ਆਕਾਰ ਕੋ ਪ੍ਰਾਪਤ ਹੋਇਆ ਹੈ ਤੈਸੇ ਮੂਸ਼ਾ ਮੈਂ ਗੇਰਿਆ ਜੋ ਕਾਮਰ ਸੰਚੇ ਮੈਂ ਤਾਂ ਕਾ ਮੂਸ਼ਾ ਕੇ ਆਕਾਰ ਕੇ ਸਮਾਨ ਆਕਾਰ ਹੋਵੇ ਹੈ ਤੈਸੇ ਅੰਤਕਰਨ ਕੀ ਵਿਅਕਤੀ ਦਾ ਵੀ ਘੱਟ ਕੇ ਆਕਾਰ ਸੇ ਸਮਾਨ ਆਕਾਰ ਹੋਵੇ ਹੈ ਸੋ ਵਿਅਕਤੀ ਆਭਾਸ ਬਿਨਾਂ ਨਹੀਂ ਹੋਇਆ ਹੈ ਕਿੰਤੂ ਆਭਾਸਤ ਹੋਵੇ ਹੈ ਤਾਹੇ ਤੇ ਵਿਅਕਤੀ ਅੰਤਕਰਨ ਕਾ ਪਰਿਣਾਮ ਹੈ ਕਾਰਜ ਹੈ ਅੰਤਕਰਨ ਸਿਆ ਪਰਨਾਮ ਬਿਰਤਿਓਰ ਲਕਸ਼ਣ ਅੰਤਕਰਨ ਜੋ ਪਰਿਣਾਮ ਤਾਂ ਕੋ ਬਿਰਤੀ ਕਹੇ ਹੈ ਜੈਸੇ ਅੰਤਕਰਨ ਸਤਗੁਣ ਕਾ ਕਾਰਜ ਹੋਣੇ ਤੇ ਸਵੱਛ ਹੈ ਜਾਂ ਤੇ ਅੰਤਕਰਨ ਵਿਖੇ ਚੇਤਨ ਕਾ ਭਾਸ ਹੋਵੇ ਹੈ ਤੈਸੇ ਬਿਰਤੀ ਵੀ ਸਵੱਛ ਅੰਤਕਰਨ ਕਾ ਕਾਰਜ ਹੈ ਜਾਂ ਤੇ ਬਿਰਤੀ ਵਿਖੇ ਚੇਤਨ ਕਾ ਭਾਸ ਹੋਵੇ ਹੈ ਔਰ ਬਿਰਤੀ ਜੋ ਉਤਪੰਨ ਹੋਵੇ ਹੈ ਉਹ ਪਾਸਾ ਤੰਕਾ ਕਰਨ ਸੇ ਉਤਪੰਨ ਹੋਵੇ ਹੈ। ਇਸ ਕਾਰਨ ਤੇ ਵੀ ਵਿਰਤੀ ਅਪਾਸਹਿਤ ਹੀ ਹੋਵੇ ਹੈ ਔਰ ਵਿਸ਼ੇ ਜੋ ਘੱਟ ਹੈ ਉਹ ਤਮੋ ਗੁਣ ਕਾ ਕਾਰਜ ਹੈ ਜਾਂਦੇ ਸਵਰੂਪ ਸੇ ਜੜ ਹੈ ਔਰ ਤਾਂ ਕਿ ਵਿਖੇ ਅਗਿਆਨ ਔਰ ਤੰਕਾ ਵਰਣ ਹੈ ਜਮੇ ਜਾਂ ਸ਼ੰਕਾ ਹੋਵੇ ਹੈ ਅਗਿਆਨ ਔਰ ਤੰਕਾ ਵਰਣ ਵਿਚਾਰ ਦ੍ਰਿਸ਼ਟੀ ਚੇਤਨ ਵਿਖੇ ਹੈ ਘੱਟ ਵਿਖੇ ਨਹੀਂ ਕਾਹੇ ਤੇ ਅਗਿਆਨ ਚੇਤਨ ਕੇ ਆਸ਼ਰਿਤ ਹੈ ਔਰ ਚੇਤਨ ਚੇਤਨ ਕੋ ਹੀ ਵਿਸ਼ੇ ਕਰੇ ਹੈ ਜਾਂ ਵਿਧਾਨ ਕਾ ਸਿਧਾਂਤ ਹੈ ਔਰ ਸਾਤ ਅਵਸਥਾ ਕੇ ਪ੍ਰਸੰਗ ਮੈਂ ਜੋ ਅਗਿਆਨ ਕਾ ਆਸ਼ਰੈ ਅੰਤਕਰਨ ਸਹਿਤ ਅਭਾਸ ਰਹਿਆ ਸੋ ਅਗਿਆਨ ਕਾ ਮਾਨੀ ਹੈ ਮੈਂ ਅਗਿਆਨੀ ਹੂੰ ਐਸਾ ਮਾਨ ਅੰਤਕਰਨ ਸਹਿਤ ਪਾਸੂ ਹੋ ਗਿਆ ਹੈ। ਇਸ ਕਾਰਨ ਤੇ ਅਗਿਆਨ ਕਾ ਆਸ਼ਰੈ ਕਹੀਏ ਹੈ ਔਰ ਸੁਖ ਆਸ਼ਰੇ ਚੇਤਨ ਹੈ ਅਭਾਸ ਸਹਿਤ ਅੰਤਕਰਨ ਨਹੀਂ ਕਾਰਜ ਤੇ ਅਭਾਸ ਸਹਿਤ ਅੰਤਕਰਨ ਅਗਿਆਨ ਕਾ ਕਾਰਜ ਹੈ। ਜੋ ਜਾ ਕਾ ਕਾਰਜ ਹੋਵੇ ਸੋਤਾ ਕਾ ਆਸ਼ਰਾ ਬਣੇ ਨਹੀਂ ਜਾਂ ਕਿ ਚੇਤਨ ਹੀ ਅਗਿਆਨ ਅਧਿਸ਼ਠਾਨ ਰੂਪ ਆਸ਼ਰੇ ਹੈ ਔਰ ਚੇਤਨ ਹੀ ਕੂੰ ਅਗਿਆਨ ਵਿਸ਼ੇ ਕਰੇ ਹੈ। ਸਰੂਪ ਕਾ ਜੋ ਅਵਾਰਨ ਕਰਨਾ ਸੋਈ ਅਗਿਆਨ ਕਾ ਵਿਸ਼ੇ ਕਰਨਾ ਹੈ। ਸੋ ਅਗਿਆਨ ਕ੍ਰਿਤ ਅਵਾਰਨ ਜੜ ਵਸਤੂ ਵਿਖੇ ਬਣੇ ਨਹੀਂ ਕਾਹੇ ਤੇ ਜੜ ਵਸਤੂ ਸਵਰੂਪ ਸੇ ਹੀ ਅਵਿਰਤ ਹੈ। ਵਾਕੇ ਵਿਖੇ ਅਗਿਆਨ ਕਿਰਤ ਅਵਰਣ ਕਾ ਕਛ ਪ੍ਰਯੋਗ ਨਹੀਂ। ਇਸ ਰੀਤੀ ਸੇ ਅਗਿਆਨ ਕਾ ਆਸ਼ਰੈ ਔਰ ਵਿਸ਼ਾ ਚੇਤਨ ਹੈ। ਜੈਸੇ ਗ੍ਰਹਿ ਕੇ ਮਧ ਜੋ ਅੰਧਕਾਰ ਹੈ ਸੋ ਗ੍ਰਹਿ ਕੇ ਮਧ ਕੋ ਵਰਣ ਕਰੇ ਹੈ ਜਾਂਦੇ ਘੱਟ ਕੇ ਵਿਖੇ ਅਗਿਆਨ ਔਰ ਤਾਕਾ ਵਰਣ ਬਣੇ ਨਹੀਂ। ਤਾਕਾ ਜੇ ਸਮਾਧਾਨ ਹੈ। ਜੈਸੇ ਚੇਤਨ ਕੇ ਸਵਰੂਪ ਸੇ ਭਿੰਨ ਸਤ ਸਤ ਸੇ ਵਿਲਕਸ਼ਣ ਅਗਿਆਨ ਚੇਤਨ ਕੇ ਆਸ਼ਰਿਤ ਹੈ ਤਾਂ ਗਿਆਨ ਸੇ ਚੇਤਨ ਆਵਿਰਤ ਹੋ ਗਿਆ ਹੈ। ਤੈਸੇ ਘੱਟ ਕੇ ਸਰੂਪ ਸੇ ਭਿੰਨ ਅਗਿਆਨ ਜਦਪਿ ਘੱਟ ਕੇ ਆਸ਼ਰਿਤ ਨਹੀਂ ਹੈ ਤਥਾਪਿ ਅਗਿਆਨ ਸੇ ਘਟਾਦ ਸਰੂਪ ਪ੍ਰਕਾਸ਼ ਰਹਿਤ ਜੜ ਸਰੂਪ ਰਚੇ ਹੈ ਜਾਂਦੇ ਸਦਾ ਹੀ ਅੰਧ ਕੇ ਸਮਾਨ ਆਵਿਰਤ ਹੈ। ਥਕੇ ਹੋਏ ਸੋ ਅਵਿਰਤ ਸਵਰੂਪ ਅਵਿਰਤ ਸੁਭਾਵ ਘਾਟਾ ਦਿਨ ਕਾ ਗਿਆਨ ਤੇ ਕੀਆ ਹੈ। ਕਾਹੇ ਤੇ ਤਮੋ ਗੁਣ ਪ੍ਰਧਾਨ ਅਗਿਆਨ ਸੇ ਭੂਤ ਕੀ ਉਤਪਤੀ ਦੁਆਰਾ ਘਾਟਾਦਤ ਉਪਜੇ ਹੈ। ਸੋ ਤਮੋ ਗੁਣ ਅਵਾਰਨ ਸੁਭਾਵ ਵਾਲਾ ਹੈ ਜਾਂ ਤੇ ਘਾਟਾਦਤ ਪ੍ਰਕਾਸ਼ ਰਹਿਤ ਅੰਧ ਵੀ ਹੋਏ ਹੈ। ਇਸ ਰੀਤੀ ਸੇ ਅੰਧਤਾ ਰੂਪ ਅਵਾਰਨ ਘਾਟਾਦਕ ਨੂੰ ਅਗਿਆਨ ਕਰ ਸੁਭਾਵ ਸਿੱਧ ਹੈ ਔਰ ਘਾਟਾਦਕ ਆਦਕਨ ਕੇ ਅਧਿਸ਼ਠਾਨ ਚੇਤਨ ਆਸ਼ਰਤ ਅਗਿਆਨ ਚੇਤਨ ਕੋ ਆਸ਼ਾਦਤ ਟਕਣਾ ਕਰਕੇ ਸੁਭਾਵ ਸੇ ਅਵਿਰਤ ਘਾਟਾਦਕਨ ਕੋ ਅਵਿਰਤ ਕਰੇ ਹੈ। ਜਦਕਿ ਸੁਭਾਵ ਸੇ ਅਵਿਰਤ ਪਦਾਰਥ ਕੇ ਅਵਰਣ ਮੈਂ ਪ੍ਰਯੋਜਨ ਨਹੀਂ ਹੈ ਤਥਾਪਿ ਅਵਰਣ ਕਰਤਾ ਪਦਾਰਥ ਪ੍ਰਯੋਜਨ ਕੀ ਅਪੇਕਸ਼ਾ ਸੇ ਬਿਨਾਂ ਹੀ ਨਿਰਾਵਰਣ ਨਿਆਈ ਅਵਰਣ ਸਹਿਤ ਮੈਂ ਵੀ ਅਵਰਣ ਕਰੇ ਹੈ। ਜੈ ਲੋਕ ਮੈਂ ਪ੍ਰਸਿੱਧ ਹੈ ਤਾਂ ਅਗਿਆਨ ਸੇ ਅਵਿਰਤ ਘਟਕੂ ਵਿਆਪਤ ਹੋ ਗਏ ਜੋ ਹੋਵੇ ਹੈ ਅੰਤਕਰਨ ਕੀ ਪਾਸਾ ਘਟਾਕਾਰ ਵਿਰਤੀ ਤਾਂ ਮੈਂ ਬਿਰਤੀ ਭਾਵ ਤੋਂ ਘੱਟ ਕੇ ਵਰਨ ਨੂੰ ਦੂਰ ਕਰੇ ਹੈ ਔਰ ਬਿਰਤੀ ਮੈਂ ਜੋ ਅਭਾਸ ਭਾਵ ਹੈ ਸੋ ਘੱਟ ਕਾ ਪ੍ਰਕਾਸ਼ ਕਰੇ ਹੈ। ਇਸ ਰੀਤੀ ਸੇ ਬਾਹਰ ਕੇ ਪਦਾਰਥ ਵਿਖੇ ਬਿਰਤੀ ਔਰ ਅਭਾਸ ਦੋਨੋਂ ਕਾ ਅਪਯੋਗ ਹੈ। ਦ੍ਰਿਸ਼ਟਾਂਤ ਜੈਸੇ ਅੰਧਕਾਰ ਮੈਂ ਕੁੰਡੇ ਸੇ ਮ੍ਰਿਤਕਾ ਅਥਵਾ ਲੋਹ ਕਾ ਪਾਤਰ ਟਕਾ ਤਰਾ ਹੋਵੇ ਤਾਂ ਦੰਡ ਸੇ ਕੁੰਡੇ ਕੋ ਫੋੜੇ ਤੋੜੇ ਬਗੈਰ ਪੀਛੇ ਦੀਪਕ ਬਿਨਾਂ ਉਸ ਨਿਰਾ ਵਰਨ ਪਾਤਰ ਕਾ ਵੀ ਪ੍ਰਕਾਸ਼ ਹੋਵੇ ਨਹੀਂ ਕਿੰਤੂ ਦੀਪਕ ਸੇ ਪ੍ਰਕਾਸ਼ ਹੋਵੇ ਹੈ। ਤੈਸੇ ਗਿਆਨ ਸਿਆ ਵਿਰਤ ਜੋ ਘੱਟ ਤਾਂ ਕਿ ਵਰਨ ਕੋ ਬਿਰਤੀ ਭੰਗ ਵੀ ਕਰੇ ਹੈ ਤਥਾ ਵੀ ਘੱਟ ਕਾ ਪ੍ਰਕਾਸ਼ ਹੋਵੇ ਨਹੀਂ ਕਾਹੇ ਦੇ ਘੱਟ ਤੋਂ ਸਰੂਪ ਸੇ ਜੜ ਹੈ ਔਰ ਬਿਰਤੀ ਵੀ ਜੜ ਹੈ ਤਾਂ ਕਾ ਅਵਰਨ ਭੰਗ ਮਾਤਰ ਪ੍ਰਯੋਜਨ ਹੈ ਤਾਂ ਸੇ ਪ੍ਰਕਾਸ਼ ਹੋਵੇ ਨਹੀਂ ਜਾਂ ਤੇ ਘੱਟ ਕਾ ਪ੍ਰਕਾਸ਼ਕ ਆਭਾਸ ਹੈ। ਨੇਤਰ ਕਾ ਵਿਸ਼ੇ ਵਸਤੂ ਹੈ ਤਾਂ ਕਿ ਪ੍ਰਤੱਖ ਗਿਆਨ ਕੀ ਜੈ ਰੀਤ ਕਹੀ ਔਰ ਸਰਵਨਾਦਨ ਕਾ ਆਦਿਕ ਕਾ ਜੋ ਵਿਸ਼ੇ ਹੈ ਤਾਂ ਕਿ ਪ੍ਰਤੱਖ की भी ऐसे ही जान लेने। व्यक्ति और घट दोनों एक देश में स्थित होने तय घट का ज्ञान प्रत्यक्ष कहिए है और अंतर्गत की व्यक्ति तो घटाकार हो गए और घट के संग व्यक्ति का संबंध ना हो गए किंतु अंतर ही व्यक्ति हो गए सो घट का परोक्ष ज्ञान कहिए है। यह घट है ऐसा परोक्ष ज्ञान का आकार है और घट है अथवा सो घट है ऐसा परोक्ष ज्ञान का आकार है। यद्यपि स्मृति ज्ञान भी परोक्ष ज्ञान ही है तथापि स्मृति ज्ञान तो संस्कार जन है और अनुमिति आदक परोक्ष ज्ञान परमाणु जन है। इतना भेद है प्रमाण के प्रसंग से हम प्रमाण निरूपण करे हैं। चार वाक जो है सो एक प्रत्यक्ष प्रमाण अंगीकार करे है और कणाद और सगात मत के जो अनुसारी हैं कणाद विशेषक सगात मत बोध मत दे सो दूसरा अनुमान प्रमाण भी अंगीकार करे है। काहे ते एक प्रत्यक्ष ही प्रमाण अंगीकार करे तो तृप्ति के अर्थी की भोजन विखे प्रवृत्ति नहीं होगी। काहे ते अपोक्त भोजन विखे तृप्ति की हेतुता का प्रत्यक्ष प्रमाण जन प्रत्यक्ष ज्ञान है नहीं। ज्ञान के भोगत भोजन में अनुभव जो करी है तृप्ति की हेतुता सो अपोक्त भोजन में भी अनुमान से जान कर तृप्ति के अर्थी की भोजन में प्रवृत्ति होने तय अनुमान प्रमाण भी अंगीकार करना चाहिए। इस रीति से कणाद और सुगत मत के अनुसारी प्रत्यक्ष और अनुमान दो प्रमाण अंगीकार करे है और सांख शास्त्र का कर्ता जो कपिल है ताकि मत के अनुसारी तीसरा शब्द प्रमाण भी अंगीकार करे है। काहे ते जो प्रत्यक्ष और अनुमान दो ही प्रमाण अंगीकार करे तो देशांतर विखे जाकर पिता मर गया होवे ताकू कोई यथार्थ वक्ता आए तो कहे तेरा पिता मर गया तब श्रोता को पिता के मरने का निश्चय नहीं हुआ चाहिए। काहे ते देशांतर विखे स्थित पिता के मरण का ज्ञान प्रत्यक्ष और अनुमान करके बने नहीं। इस रीति ते कपल मत के अनुसारी प्रत्यक्ष और अनुमान और शब्द तीन प्रमाण अंगीकार करे है और न्याय शास्त्र का कर्ता जो गौतम है ताकि मत के अनुसारी को प्रमाण भी चतुर्थ प्रमाण अंगीकार करे है। काहे ते प्रत्यक्ष आदक तीन ही प्रमाण अंगीकार करे तो पुरुष ने गब नहीं देखा है और वनवासी पुरुष से ऐसा श्रवण किया है गो के दृश्य गब हुए है सो पुरुष जो वन में चला जावे और गब को देख लेवे और अनुमान प्रमाण एकदम अद्भुत भोजनम मातृप्ति साधनम कुता भोजनम त्वात जात जात भोजनम तत्त तृप्ति साधनम भोगत भोजनवत दृष्टांत। और ये सारे गो के दृश्य गब हुए है सो पुरुष जो मन में चला जावे और गब को देख लेवे तब ताम को बनवासी पुरुष ने कहा जो गो के दृश्य गब हुए है यह वाक्ता के अर्थ का स्मरण हुए है जहां स्मृति से अनंत पुरुष को ऐसा ज्ञान हुए है ये पशु गब है ऐसा ज्ञान नहीं हुआ चाहिए। जानते ऐसे विलक्षण ज्ञान का हेतु उपमान प्रमाण भी अंगीकार करे है और पक्ष साध हेतु अर्थापति एम पुरुषा रात्यं भोजनं भुगते कुता सथूल त्वात जतना एवं ततना एवं जथा महावर्ती पुरुषा। अर्थापति प्रमाण और कर्मकांड जैमिनी पूर्व मनसा का एक देशी जो पाठ का शेष प्रभाकर है सो पंचम अर्थापदी प्रमाण भी अंगीकार करे है। दिन में भोजन त्यागी पुरुष को स्थूल देख के ऐसा ज्ञान हुए है जब कुछ रात्रि को भोजन करे है, तहां रात्रि भोजन बिना दिन में भोजन त्यागी के विखे स्थूल बने स्थूलता बने नहीं जाते। रात्रि भोजन का स्थूलता संपद है। सिद्ध होने वाले स्थूलपना मोटापना संपद है। रात्रि भोजन संपादक है। संपादक जो रात्रि भोजन ताकि ज्ञान का हेतु स्थूलता का ज्ञान अर्थापति अर्थ से सिद्धि होवे प्रमाण कहिए है। और पूर्व मीमांसा जो पाठ है सो खट छठ अनुपलब्धि प्रमाण भी अंगीकार करे है। और वेदांत शास्त्र विखे भी खट प्रमाण अंगीकार किए हैं। अनुपलब्धि प्रमाण का प्रयोजन यह है ग्रह आदकन में काट आदम के अभाव का ज्ञान होवे है। तहां जहां पदार्थ की प्रतीति नहीं होवे तहां के अभाव का ज्ञान होवे है। आप प्रतीति को अनुपलब्धि कहे हैं। काट की जो अनुपलब्धि कहिए अप्रतीति तां दे घट का अभाव निश्चय होवे है। ऐसे पदार्थन के अभाव निश्चय का हेतु जो पदार्थन की अप्रतीति अभाव तां को अनुपलब्धि प्रमाण कहे है। अनुपलब्धि प्रमाण अतर घटो नास्ति अतर घटो नास्ति अनुपलब अनुपलब्ध त्वात् परमा ज्ञान का जो कारण है तो प्रमाण का ये है। स्मृति से भिन्न जो अवादत अर्थ को विषय करने वाला ज्ञान है सो परमा कहिए है। स्मृति ज्ञान जो है सो परमा नहीं है। कहे थे जो परमा है सो परमात्मा के आश्रित होवे है। परमात्मा अंतस्करण और स्मृति परमात्मा के आश्रित नहीं किंतु साक्षी के आश्रित अंगीकार करी है। और क्रांति ज्ञान और संशय भी साक्षी के आश्रित अंगीकार किए हैं। इसी कारण से स्मृति और क्रांति और संशय ज्ञान ये तीनों अपासत विद्या की वृत्ति रूप है। अंतःकरण की वृत्ति रूप नहीं जानते परमात्मा के आश्रित नहीं किंतु साक्षी के आश्रित है। जो अंतःकरण की वृत्ति रूप ज्ञान होवे सो परमात्मा के आश्रित होवे है। और सोई परमा कहिए है। स्मृति ज्ञान अंतःकरण की व्यक्ति नहीं जानते परमात्मा के आश्रित नहीं और परमा भी नहीं जानते परमा के लक्षण विके स्मृति से भिन्न कहया चाहिए। अवादत अर्थ को विषय करने वाला ज्ञान तो स्मृति ज्ञान भी है परंतु स्मृति ज्ञान स्मृति से भिन्न नहीं जानते। अवादत अर्थ को विषय करने वाला जो स्मृति से भिन्न ज्ञान है वो परमा कहिए है। ज्ञान लक्षण के कोई दोष नहीं। प्रत्यक्ष प्रमाण स्मृति अनात्वे सती अवादत अवादत अर्थ वै मैत्वे सती ज्ञान कत ज्ञान कत परमा या लक्षणम ज्ञान पथ परमा या लक्षणम। और कोई स्मृति ज्ञान को भी परमा माने है तिनके मत में परमा के लक्षण के स्मृति से भिन्न ऐसा नहीं कहना किंतु अवादत अर्थ को विषय करने वाला जो ज्ञान है तो परमा कहिए है। क्रांति ज्ञान जो है सो अवादत अर्थ को विषय नहीं करे है। ना एम पटा वस्त्र किंतु बाल अर्थ को विषय करे है। जानते परमा का लक्षण प्राप्ति ज्ञान में नहीं जावे है। जिनों के मत में स्मृति ज्ञान विषय भी परमा व्यवहार है तिनके मत में स्मृति ज्ञान अंतःकरण की वृत्ति है अविद्या की वृत्ति नहीं और साक्षी के आश्रित भी नहीं किंतु परमात्मा के आश्रित है। काहे कि अंतःकरण की वृत्ति का आश्रय परमात्मा ही बने है साक्षी बने नहीं। इस रीति से स्मृति ज्ञान किसी के मातम में तो अंतःकरण की वृत्ति है जानते परम रूप है, और किसी के मातम में अविद्या की वृत्ति है जानते परम रूप नहीं है, और क्रांति ज्ञान और संशय ज्ञान ये दोनों सर्व के मातम में अविद्या की वृत्ति है और साक्षी के आश्रित है, जामे कोई विवाद नहीं। और विचार करके देखिए तो स्मृति ज्ञान की विद्या की वृत्ति है और साक्षी के आश्रित है, और परमारूप नहीं। कहते जो वेदांत संप्रदाय के वेता हैं तिन्होंने परम ज्ञान खट प्रकार का कहया है, तां खट प्रकार में स्मृति ज्ञान है नहीं जानते परमा नहीं। और मधुसूदन स्वामी ने स्मृति ज्ञान साक्षी के आश्रित ही कहया है। एक तो प्रत्यक्ष परमा है और दूसरी अनुमिति परमा है और तीसरी उपमिति परमा है और चतुर्थी शब्दी परमा है और पंचमी अर्थापति परमा है और छठी अपाव परमा है। ये खट परमा है और पूर्व कहे जो प्रत्यक्ष आदि खट प्रमाण है सो इनके क्रम तय करण है। प्रत्यक्ष परमा का जो करण हो गया साधन सो प्रत्यक्ष प्रमाण कहिए है, असाधारण कारण जो होगा सो कारण कहिए है, जो सर्व कार्य का कारण होगा सो साधारण कारण कहिए है। जैसे कर्म अतर्मादक सर्व कार्य के कारण है जानते साधारण कारण है, सर्व कार्य का कारण ना होवे किंतु किसी कार्य का कारण होवे सो असाधारण कारण कहिए है। जैसे दंड जो है सो सर्व कार्य का कारण नहीं किंतु काटादक जो कार्य है विशेष है इनका कारण है, जानते दंड असाधारण कारण कहिए है और काट का कारण भी कहिए है। तैसे प्रत्यक्ष परमा के ईश्वर और ना की इच्छा से आद लेके तो साधारण कारण है, काहे ते ईश्वर से आद लेके सर्व कार्य के कारण है, किन बिना कोई कार्य होवे नहीं जानते ईश्वर आदक साधारण कारण है। और नेत्र से आद लेके जो इंद्रिय है तो प्रत्यक्ष परमा के असाधारण है, जानते नेत्रादक जो इंद्रिय है सो प्रत्यक्ष परमा के कारण है। इस रीति से नेत्रादक जो इंद्रिय है सो प्रत्यक्ष परमा कहिए है। असाधारणम कारणम करणम जबकि इंद्रियम को वेदांत सिद्धांत के परम ज्ञान की कारणता कहना बने नहीं, काहे के चेतन के चार भेद हैं, एक तो परमात्मा चेतन है, दूसरा प्रमाण चेतन है और तीसरा परमिति चेतन है, ताही को परमा चेतन भी कहे हैं, और तीसरा चौथा परमे चेतन है ताही को विशेष चेतन भी कहे हैं। इस रीति से परमा नाम चेतन का है सो नित्य है, इंद्रिय जन नहीं जानते इंद्रिय ता का कारण नहीं, तथापि चेतन में परम व्यवहार का संपादक व्यक्ति भी परम कहिए है, जानते इंद्रिय कारण है। देह के माध्य जो अंतःकरण तां करके अभिषेन जो चेतन सो परमात्मा कहिए है, सोई अंतःकरण नेत्रादिक इंद्रिय द्वारा नित्स के जितने दूर काटादिक विशेष स्थित होवे उतना लंबा परमान नाप अंतःकरण कर्म का हुए है, और आगे विषय जो काटादक हैं तीन में मिलके जैसा काटादक का आकार हुए तैसा ही अंतःकरण का आकार हुए है। जैसे कोठे में भरिया जो जाल सुशिद द्वारा निक्स के लंबे नाले का आकार हुए के बगीचे के केदार में क्यारे में जावे है, और केदार जाए के जैसा केदार का आकार हुए इस आकार को जल प्राप्त हुए हैं, कैसे अंतःकरण भी इंद्रियां रूपी छिद्र द्वारा निक्स के विषय रूपी केदार को जावे है। तहां शरीर से लेके काटादक विषय पर्यंत जो अंतःकरण का नाले के समान परिणाम तहां को वृत्ति ज्ञान कहे है, वृत्ति करके देखा जावे तहां करके अवशेन जो चेतन तहां को परमाण चेतन कहे है, और वृत्ति ज्ञान रूप जो अंतःकरण का परिणाम तांकु प्रमाण कहे है। जैसे कदार विखे जल जाए के कदार के समान आकार हुए है تیسے کاٹادک جو پیشے ہیں تین میں ویکتی جائے کے کاٹادک اس مہاکار کو پراپت ہو گئے ہیں تاں کر کے ابشن جو چیتن سو پرما چیتن کہیے ہیں گیان کے وشے جو کاٹادک تین کر کے ابشن جو چیتن سو وشے چیتن کہیے ہیں اور پرمے چیتن بھی کہیے ہیں جے وید ارتھ کے جاننے والے جو آچارج ہیں تین کی پرواشا ہے سنکیت نجم ستھان ٹھوٹ تھما برشتا منڈ کرم تے جدا جدا بارو ہری بھوکا سانچا سچا ٹپا آبارت میں ٹکی ہوئی میرا ورن پاتر ٹکن تو رہت پانڈا کھٹ پرمان پرتاک پرمان انمان پرمان شبد پرمان اپمان پرمان ارتھاپتی پرمان انوپلبدھی پرمان اپوکت بھوجن جڑا بھوجن چھپیا نہیں یتھارتھ بھگتا سچ کہن والا پرش گب گو ورگا جانور سمپادک جانن والا سدھ کرن والا کرن میں سادھن پرما گیان یتھارتھ گیان عبادت ارتھ کو پیشے کرنے والا جو گیان ہے سو پرما گیان کہیدا ہے پرما گیان دا لکشن سمرتی گیان انتوے ستی عبادت ارتھ گوچر کتوم پرما گیان اتوم پرما گیان چھ پرکار دا ہے پرتکش پرما انمتی پرما اپمیتی پرما شبدی پرما ارتھاپتی پرما اپاو پرما یہ کھٹ پرما ہن اتے پورب کہے کھٹ پرمان جو ہن سو وہ انہاں دے کارن کئی سادھن ہن آسدھارن کارن جو کسی خاص وشیش کارج دا کارن ہووے سدھارن کارن نو ہن ایشور گیان اچھا پریتن دیس کال ادرشٹ پراگا پاو پرتیبندھ کا پاو یہ سرو کارجوں کے کارن ہیں اپادی سے چیتن کے چار پیر ہیں پرماتا چیتن پرمان چیتن پرمیتی چیتن اسے پرما چیتن بھی کہندے ہیں پرمے چیتن اسے بشے چیتن بھی کہندے ہیں کیدار کیارے پارتھو نگر پیڈی ترتی کا کارج اپاس باد پاو بیدانت مت میں جیو کا لکشن اپاس سہت انتا کرن وشیشٹ جو چیتن اس جیو کہندے ہیں ابشید واد کے مت میں جیو کا لکشن اپاس رہت انتا کرن وشیشٹ چیتن جیو کہندے ہیں اویو سہت انگان دے سہت آپت کامیشور سمپورن ہن کامیشور کے اتوا کامنا سے تیر ایشور میں جا سات سنکلپ ایشور میں بگرہ میں شریر دیہی مورتی جیو دے شریر کی اتپتی پن پاپ کے ادھین پنجا تتان کی رچت منوش دے ہے بھید بھرن دے سہت ہے منوش نوں گرو دے اپدیش نال گیان پراپت ہوتا ہے اوتاراں دے شریر کی اتپتی مایا کر کے رچے ہوئے اوتاراں دے شریر ہن انہوں سروگتا ہوتی ہے ویکتی کس کو کہتے ہیں جبکہ سکھ دکھ آم ترپتی کرودھ کھیما ترتی اترتی لجا تے پی آدی جتنے بھی انتا کرن دے پرنام ہن تنہوں انیک جگہ ویکتی شبد نال ویوہار لکھیا ہے تتھاپی تتوا شنکر مت تتھاپی انوسندھانا کی ادویت مت کے گرنتھوں میں انتہکرن کا گیان روپ پرنام ہی برتی شبد کا سنکیتک ہے ایک پرما روپ ہے دوسرا پرما روپ ہے سوروپ پرویش ستوے ستی ان ویاپرک کتبم وشیشن اتبم وشیشن کا لچھن اپادی کا لچھن سوروپ پرویش ستوے ستی ان ویاپرت کتبم اپادی اتبم ویکتی گیان دو پرکار کا ایک پرما روپ ہے دوسرا پرما روپ ہے پرمان جان گیان کو پرما کہتے ہیں اس سے پن کو اپرما کہتے ہیں پرما گیان یتھارتھ ہی ہوتا ہے اتے اپرما گیان دو پرکار کا ہے ایک یتھارتھ ہے دوسرا پرم ہے دوش جان کو پرم کہتے ہیں اپاؤں کے لکشن سادی شانتے پاوا سمی کا پاو ਅਨਾਦੀ ਸ਼ੰਤੋ ਭਾਵਾ ਪਰਾਗਾ ਭਾਵ, ਸਾਦੀ ਅਨੰਤੋ ਭਾਵਾ ਪਰਤੁੰਸਾ ਭਾਵ, ਅਨਾਦੀ ਅਨੰਤੋ ਭਾਵਾ ਅਤਿਅੰਤਾ ਭਾਵ, ਅਨਾਦੀ ਅਨੰਤੋ ਭਾਵਾ ਅਨਿਓਨ ਭਾਵ।